सतनाम श्री वाहे गुरु। गुरु गरीब निवास, गरीब निवास, गुरु ग्रंथ साहिब जीओ महाराज। तू मेरो मेर पर्वत स्वामी, ओट गही मैं तेरी, ना तुम डोलो हो ना हम गिरते, रख लीनी हर मेरी। सुते अपराध करत है जेते, जननी चीत न रख सते। रामैया हों बालक तेरा, काहे न खंड से अब गुण मेरा। कवन गुण प्राण पत मिलो, मेरी माई रूपहीन बुद्ध बलहीनी। मोहे परदेसन दूर ते आई, रूपहीन बुद्ध बलहीनी। रूपहीन कुलहीन गुणहीन ज्ञानहीन, शोभाहीन भागहीन तपहीन बावरी। दृष्ट दर्शहीन शब्द सुरतहीन, बुद्ध बलहीन सुदय हस्त न पावरी। प्रीतहीन रीतहीन पाए पै प्रतीतहीन। चितहीन वितहीन सहज सुभावरी। अंग अंगहीन दीना दीन प्राचीन लग। चरण शरण कैसे प्राप्त होए रावरी। रूपहीन बुद्ध बलहीनी, मोहे प्रदेशन दूर ते आई। रामैया हों बालक तेरा, काहे न खंडस अब गुण मेरा। हाँ बालक तेरा रामैया, हाँ बालक तेरा रामैया। ਜਨਨੀ ਚੀਤ ਨਾ ਰਾਖਸ ਤੇ ਤੇਰਾ ਮਈਆ ਹਉ ਬਾਲਕ ਤੇਰਾ ਕਾਹੇ ਨਾ ਖੰਡ ਸਿਆਵ ਗੁਣ ਮੇਰਾ ਜੇ ਅਤ ਕਰੋਪ ਕਰੇ ਕਰ ਧਾਇਆ ਆਪੀ ਚੀਤ ਨ ਰੱਖ ਸਮਾਇਆ ਚਿੰਤ ਪਵਨ ਮਨ ਪਰੇ ਉਹ ਹਮਾਰਾ ਨਾਮ ਬਿਨਾ ਕੈਸੇ ਉਤਰ ਸੁਪਾਰਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੈ ਕਬੀਰਾ ਰਾਮਈਆ ਹਉ ਬਾਲਕ ਤੇਰਾ ਅਸੀਂ ਖੱਤੇ ਬਹੁਤ ਕਮਾਵੰਦੇ ਅੰਤ ਨਾ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲਿਹੋ ਹਉ ਪਾਪੀ ਵੱਡ ਗੁਣ ਹੈਗਾ ਰਾਮਈਆ ਹਉ ਬਾਲਕ ਤੇਰਾ ਕਾਹੇ ਨਾ ਖੰਡਸ ਅਵ ਗੁਣ ਮੇਰਾ ਤੋ ਸੋ ਨਾਥ ਅਨਾਥ ਨਮੋ ਸਰ ਤੋ ਸੋ ਨਦਾਨੀ ਨਮੋ ਸੋ ਭਿਖਾਰੀ ਮੋ ਸੋ ਨਦੀਨ ਦਿਆਲ ਨ ਤੋ ਸਰ ਮੋ ਸੋ ਅਗਿਆਨ ਨ ਤੋ ਸੋ ਵਿਚਾਰੀ ਮੋ ਸੋ ਨ ਪਤਿਤ ਪਾਵਨ ਨ ਤੋ ਸਰ ਮੋ ਸੋ ਭਿਖਾਰੀ ਨ ਤੋ ਸੋ ਉਪਕਾਰੀ ਮੋਰੇ ਹੈ ਅਵ ਗੁਣ ਤੂੰ ਗੁਣ ਸਾਗਰ ਜਾਤਰ ਸਤਲ ਓਟ ਤੁਹਾਰੀ ਰਾਮਈਆ ਹਉ ਬਾਲਕ ਤੇਰਾ ਕਾਹੇ ਨ ਖੰਡਸ ਅਵ ਗੁਣ ਮੇਰਾ ਗੱਲੀ ਅਸੀ ਚੰਗੀਆਂ ਆਚਾਰੀ ਬੁਰੀਆਂ ਮਨ ਹੋਂ ਕੁਸੁਦਾ ਕਾਲੀਆਂ ਬਾਹਰ ਚਿਟਵੀਆਂ ਰੀਸਾਂ ਕਰਿਤ ਨਾੜੀਆਂ ਜੋ ਸੇਵਹ ਦਰ ਖੜੀਆਂ ਹਾਂ ਨਾਲ ਖਸਮੈ ਰਤੀਆਂ ਮਾਣਹ ਸੁਖ ਰਲੀਆਂ ਹੁੰਦ ਤਾਣ ਤਾਣੀਆਂ ਰਹਿਣ ਮਾਨਣੀਆਂ ਹਾਂ ਨਾਨਕ ਜਨਮ ਸਕਾਰ ਥਾ ਜੇ ਤਿਨਕ ਸੰਗ ਮਿਲਾ ਰਾਮਈਆ ਹਉ ਬਾਲਕ ਤੇਰਾ ਕਾਲੇ ਮੰਡੇ ਕੱਪੜੇ ਕਾਲਾ ਮੈਂਦਾ ਵੇਸ ਗੁਣ ਹੀ ਭਰਿਆ ਮੈਂ ਤੇਰਾ ਲੋਕ ਕਹਿ ਦਰਵੇ ਗੁਣ ਹੀ ਭਰਿਆ ਮੈਂ ਤੇਰਾ ਲੋਕ ਕਬੀਰ ਕੁਕਰ ਰਾਮ ਕੋ बिटिया मेरो नाओ गले हमारे जेव जह खींच तह जाओ। कबीर उकर राम को रामैया हाँ बारक तेरा हाँ बारक तेरा रामैया हाँ बारक तेरा बारक तेरा काहे ना खंड स्याब गुण मेरा परम सत्कार योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा सतसंग जी रसना पवित्र करो सतगुर दी बख्शिश दोहराओ बुलंद आवाज विच फतेह बुलाओ सारे आखो जी वाहेगुरु जी का खालसा वाहेगुरु जी की फतेह।
ते आओ एक जरिया है एक ढंग है धारना संत बाबा अतर सिंह मस्तवाणा साहब वाले पढ़ते होंगे उन्होंने 13 लाख तो वध प्राणियों को अमृत छका के गुरु ग्रंथ साहिब नाल जोड़िया। रात भी अर्ज की सी ककार नहीं सी पूरे होंदे जो अमृत छकाउंदे। संत बाबा ईश्वर सिंह जी ने 50 साल सीधा ही कीर्तन धारना च करते रहे 9 लाख प्राणियों को अमृत छकाया छकाया ही नहीं लाए बूटे अज भी हरे ने। बूटे लाते तो फिर सुक भी जाते हैं पर उन्होंने लाए बूटे देशों विदेशों च अज भी हरे ने। धारना कदे कदे महापुरख पिंडराले आप जी बैठे ने बाबा राम सिंह जी ते संत बाबा जरनैल सिंह होनी भी कई बारी आनंद विच आ के कह देंदे सी लो सिंह पढ़ो ये पंछी कला है ते मगर शिकारी बहुते पंच बिखादी एक गरीबा राखो राखण हारा राखो राखण हारे। एक जरिया धारना साडा माण ते नमाणिया दा तू ही होर कोई नहीं हो आसरा पंथ तेरे दियां गूंजां कर कर पैणगियां ए सिर जावे तां जावे मेरा सिखी सिदक ना जावे। बस एक जरिया ते ओ कई लोग फिर इस गल नूं वेखो जी कच्ची बाणी बाणी कच्ची बाणी कच्ची नहीं बाणी धन गुरु ग्रंथ साहिब महाराज दी पक्की हुई है। धारना नूं बाणी ना कहो धारना धारना ते बाणी बाणी ये बस ओही गल है। एक कह देनी कथा करद्या करद्या भी नाम जपो तरिया नहीं जाना उसे नूं गा देना भी तेरा होना नहीं हो पार उतारा सतगुर पूरिया बिना गल तो ओही है। जे उन्हूं बोल दिता तो यह ठीक है जे गा दी तो कहिंदे कच्ची हो गई गल तो ओनी हुई है पर हाँ जे सच नहीं तो फिर कच्चा जे गल च सच ना हो फिर वह कच्चा वह झूठ है उहदे च नहीं बोलना। लवाओ सारे
जे मैं औगण हार ना हुंदा जे मैं औगण हार ना हुंदा जे मैं औगण हार जे मैं औगण हार ना हुंदा तां तू बख्शण हार ना हुंदा तां तू बख्शण हार ना हुंदा।
ਜਿੱਥੇ ਜਾਂਦੇ ਸਵਾਲੀ ਦਾਤਾ ਵਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ ਸਵਾਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ 400 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਦੇਸ਼ਾਂ ਵਿਦੇਸ਼ਾਂ ਵਿੱਚ ਅਨੇਕਾਂ ਸਮਾਗਮ ਹੋ ਰਹੇ ਨੇ ਹੋਣੇ ਵੀ ਨੇ ਹੋ ਵੀ ਚੁੱਕੇ ਨੇ ਇਸੇ ਕਰਕੇ ਬੇਨਤੀ ਕਰੀਦੀ ਆ ਜੇ ਭਾਗਾਂ ਵਾਲੇ ਕਿਸੇ ਨੂੰ ਕੋਈ ਸਾਜ ਆਉਂਦਾ ਹੋਵੇ ਉਹਨੂੰ ਅੱਗੇ ਸਿਖਾਉਣਾ ਚਾਹੀਦਾ ਵੰਡਣਾ ਚਾਹੀਦਾ ਜੇ ਬਾਣੀ ਦੀ ਸੰਥਿਆ ਕਿਸੇ ਤੋਂ ਕੀਤੀ ਹੋਵੇ ਆਪਣੀ ਜ਼ਿੰਦਗੀ ਵਿੱਚ ਪੰਜ ਚਾਰ ਨੂੰ ਜ਼ਰੂਰ ਬਾਣੀ ਦੀ ਸੰਥਿਆ ਕਰਾਉਣੀ ਚਾਹੀਦੀ ਹੈ ਇਹ ਬਹੁਤ ਵੱਡਾ ਫਲ ਆ ਇਹਦਾ ਬਹੁਤ ਵੱਡਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਇੱਕ ਦੋ ਨਹੀਂ ਸੈਂਕੜੇ ਵਿਦਿਆਰਥੀਆਂ ਨੂੰ ਪੜ੍ਹਾਇਆ ਆਪਣੇ ਜੀਵਨ ਕਾਲ ਦੌਰਾਨ ਸੈਂਕੜਿਆਂ ਨੂੰ ਤੇ ਅੱਜ ਸਾਨੂੰ ਦੁਨੀਆਂ ਵਿੱਚ ਕੋਈ ਸ਼ੁੱਧ ਪਾਠੀ ਨਾ ਲੱਭਦਾ ਜੇ ਉਸ ਵੇਲੇ ਮਹਾਂਪੁਰਖ ਜਗ੍ਹਾ ਜਗ੍ਹਾ ਤੇ ਜਾ ਕੇ ਵਿਚਰ ਕੇ ਪ੍ਰਚਾਰ ਨਾ ਕਰਦੇ ਤੇ ਸਤ ਸੰਗਤ ਜੀ ਗੁਰਬਾਣੀ ਦੇ ਅਰਥ ਬੋਧ ਜੇ ਮਹਾਂਪੁਰਖ ਨਾ ਸਮਝਾਉਂਦੇ ਪਤਾ ਹੀ ਨਹੀਂ ਉਹਨਾਂ ਨੇ ਕਿੰਨੇ ਕੁ ਕਥਾ ਵਾਚਕ ਪੈਦਾ ਕੀਤੇ ਨੇ ਕਿੰਨਿਆਂ ਕੁ ਨੂੰ ਬਾਣੀ ਦੀ ਸੰਥਿਆ ਕਰਵਾਈ ਕਿੰਨੇ ਕੁ ਪਾਠੀ ਬਣਾਏ ਨੇ ਇਹ ਗਿਣਤੀ ਕਰਨੀ ਬੜੀ ਮੁਸ਼ਕਲ ਹੈ ਬੜਾ ਵੱਡਾ ਫਲ ਹੈ ਕਿਸੇ ਨੂੰ ਸ਼ਬਦ ਸਿਖਾਉਣਾ ਕਿਸੇ ਨੂੰ ਸ਼ਬਦ ਨਾਲ ਜੋੜਨਾ ਤੁਹਾਡੇ ਵਿੱਚ ਉਹ ਗੁਰਸਿੱਖ ਬੈਠੇ ਨੇ ਜਿਨ੍ਹਾਂ ਨੇ ਇੱਕ ਇੱਕ ਨੇ ਪੰਜਾਹ ਪੰਜਾਹ ਨੂੰ ਅੰਮ੍ਰਿਤ ਛਕਾਇਆ ਇੱਕ ਇੱਕ ਨੇ ਸੌ ਸੌ ਨੂੰ ਛਕਾਇਆ ਇੱਦਾਂ ਦੇ ਸਿੰਘ ਵੀ ਕਪੂਰਥਲੇ ਇਲਾਕੇ ਵਿੱਚ ਹੈਗੇ ਆ ਇੱਕ ਇੱਕ ਸਿੰਘ ਨੇ ਬਾਰਾਂ ਬਾਰਾਂ ਸੌ ਨੂੰ ਤੇ ਸਤ ਸੰਗਤ ਜੀ ਕਿਸੇ ਕਿਸੇ ਸਿੰਘ ਨੇ 1800 ਨੂੰ ਅੰਮ੍ਰਿਤ ਛਕਾਇਆ ਘਰ ਘਰ ਜਾ ਕੇ ਉਹ ਪ੍ਰਚਾਰ ਕਰਦੇ ਨੇ ਕੋਸ਼ਿਸ਼ ਕਰਦੇ ਨੇ ਕਿਵੇਂ ਨਾ ਕਿਵੇਂ ਕੋਈ ਟੁੱਟਿਆ ਜੁੜੇ ਤੇ ਕਰਨੀ ਵੀ ਚਾਹੀਦੀ ਆ ਮਿਹਨਤ ਕਈ ਦਿਨ ਕਈ ਕਹਿੰਦੇ ਆ ਬਹੁਤਾ ਜ਼ੋਰ ਦੇਣ ਦੀ ਕੀ ਲੋੜ ਆ ਇਹ ਤੇ ਮਨ ਦਾ ਵਿਸ਼ਾ ਬਹੁਤਾ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਪਰ ਗੁਰਮੁਖੋ ਕਹਿਣ ਦੀ ਕਿਉਂ ਨੀ ਲੋੜ ਸਤਿਗੁਰੂ ਆਪ ਕਹਿੰਦੇ ਰਹੇ ਆ ਦਿਆਲ ਦਾਸਾ ਜੇ ਅੰਮ੍ਰਿਤ ਨਹੀਂ ਛਕਦਾ ਤੇ ਮੈਂ ਤੇਰੇ ਘਰ ਦਾ ਨਹੀਂ ਛਕਣਾ ਉਹ ਵਾਰ ਵਾਰ ਕਹਿੰਦਾ ਰਿਹਾ ਸਤਿਗੁਰੂ ਵਾਰ ਵਾਰ ਇੱਕੋ ਗੱਲ ਕਹਿੰਦੇ ਰਹੇ ਜੇ ਖੁਸ਼ੀ ਲੈਣੀ ਆ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਖੁਸ਼ੀ ਹੋਏਗੀ ਤਾਂ ਜੇ ਖੰਡੇ ਬਾਟੇ ਦਾ ਅੰਮ੍ਰਿਤ ਛਕੇਗਾ ਡੱਲੇ ਨੂੰ ਆਖਿਆ ਮਹਾਰਾਜ ਨੇ ਵਾਰ ਵਾਰ ਡੱਲਿਆ ਭਾਵੇਂ ਤੈਨੂੰ ਆਪਣੇ ਵਸਤਰ ਵੀ ਦਿੱਤਾ ਕੇਸਕੀ ਵੀ ਦਿੱਤੀ ਆ ਬਾਜ ਦੀ ਡੋਰ ਵੀ ਤੈਨੂੰ ਦਿੱਤੀ ਆ ਪੁਸ਼ਾਕਾ ਵੀ ਤੈਨੂੰ ਮਿਲਿਆ ਹੋਇਆ ਸੀਤ ਪ੍ਰਸ਼ਾਦ ਵੀ ਛਕ ਲੈਂਦਾ ਪਰ ਜਿੰਨਾ ਚਿਰ ਤੂੰ ਅੰਮ੍ਰਿਤ ਨਹੀਂ ਛਕਦਾ ਉਹਨਾਂ ਚਿਰ ਤੈਨੂੰ ਦਰਗਾਹ ਚ ਥਾਂ ਨਹੀਂ ਲੱਭਣੀ ਕਹਿੰਦਾ ਮਹਾਰਾਜ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਆ ਤੁਹਾਡਾ ਸੀਤ ਪ੍ਰਸ਼ਾਦ ਰੋਜ਼ ਛਕਣਾ ਸਤਿਗੁਰੂ ਮੈਨੂੰ ਕੀ ਲੋੜ ਆ ਮਹਾਰਾਜ ਕਹਿੰਦੇ ਨਹੀਂ ਡੱਲਿਆ ਤੈਨੂੰ ਅੰਮ੍ਰਿਤ ਛਕਣਾ ਹੀ ਪੈਣਾ ਸਤਿਗੁਰੂ ਅੰਮ੍ਰਿਤ ਤੇ ਜ਼ੋਰ ਦਿੰਦੇ ਰਹੇ ਆ ਤੇ ਸਾਡਾ ਫਰਜ਼ ਬਣਦਾ ਅਸੀਂ ਸਾਰੇ ਯੋਗਦਾਨ ਪਾਈਏ। ਹੁਣ ਵੇਖੋ ਗੁਰਮੁਖੋ, ਜੇ ਇੱਥੇ ਲੱਖ ਦਾ ਇਕੱਠ ਆ, ਡੇਢ ਲੱਖ ਦਾ ਇਕੱਠ ਆ, ਜੇ ਵਿੱਚ 50,000 ਅੰਮ੍ਰਿਤਧਾਰੀ ਬੈਠਾ, ਜੇ ਅੱਜ ਉਹ ਪ੍ਰਣ ਕਰੇ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਦੋ ਦੋ ਨੂੰ ਅੰਮ੍ਰਿਤ ਛਕਾਵਾਂਗਾ ਤੇ ਲੱਖ ਹੋ ਜਾਏਗਾ। 50,000 ਪ੍ਰਣ ਕਰਕੇ ਜਾਵੇ ਕਿ ਮੈਂ ਦੋ ਦੋ ਨੂੰ ਅੰਮ੍ਰਿਤ ਛਕਾਵਾਂਗਾ, ਏਦਾਂ ਪ੍ਰਚਾਰ ਹੋਏਗਾ। ਇੱਥੇ ਜਿਹੜੇ ਆਏ ਨੇ ਉਹ ਤੇ ਕੁਝ ਨਾ ਕੁਝ ਸੇਧ ਲੈ ਲੈਣਗੇ, ਜਿਹੜੇ ਇੱਥੇ ਆਉਂਦੇ ਹੀ ਨਹੀਂ ਉਹਨਾਂ ਦਾ ਕੀ ਕਰੀਏ। ਉਹ ਤੇ ਤੁਹਾਨੂੰ ਘਰਾਂ ਚੋਂ ਪ੍ਰਚਾਰ ਸ਼ੁਰੂ ਕਰਨਾ ਪੈਣਾ, ਆਪਣੇ ਪਿੰਡਾਂ ਵਿੱਚ ਉਦਮ ਕਰਨਾ ਪੈਣਾ। ਇਕੱਲੇ ਇਕੱਲੇ ਪਿੰਡ ਵਿੱਚੋਂ ਤੁਸੀਂ ਇੱਕ ਲਹਿਰ ਚਲਾਓ, ਹਰ ਨਗਰ ਵਿੱਚੋਂ ਪ੍ਰਚਾਰ ਦੀ ਇੱਕ ਲਹਿਰ ਚਲਾਓ, ਪਤਾ ਲੱਗੇ ਜਿਹੜੇ ਅੰਮ੍ਰਿਤਧਾਰੀ ਨੇ ਉਹ ਹੋਰਨਾਂ ਨੂੰ ਜੋੜਨ ਦਾ ਯਤਨ ਕਰੋ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏਗਾ। ਜਿਹੋ ਜਿਹਾ 20 ਵਾਰੀ ਕਿਸੇ ਪੂਰਨ ਸਾਧੂ ਦੇ ਦਰਸ਼ਨ ਕਰ ਲਏ, ਪੂਰਨ ਸਾਧੂ ਦੇ 20 ਵਾਰੀ, ਏਡਾ ਵੱਡਾ ਫਲ ਮਿਲਦਾ ਹੈ ਕਿਸੇ ਇੱਕ ਗੁਰਸਿੱਖ ਦੀ ਸ਼ਰਧਾ ਭਾਵਨਾ ਨਾਲ ਮੁੱਠੀ ਚਾਪੀ ਕਰ ਦੇਣੀ। ਆਖੋ
ਸਤਨਾਮ,
ਐਡਾ ਵੱਡਾ ਫਲ ਮਿਲਦਾ, ਇੰਨਾ ਸੌਖਾ ਦਾ, ਇੰਨਾ ਸੁਖੈਨ ਢੰਗ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤਾ। ਮਿਹਨਤ ਥੋੜੀ ਆ, ਫਲ ਬਹੁਤਾ, ਬੜਾ ਸੌਖਾ ਦਾ, ਪਰ ਹੁਣ ਕਰੇ ਕਿਹੜਾ ਸੇਵਾ, ਆਪ ਗਵਾਏ, ਸੇਵਾ ਕਰੇ ਤਾਂ ਕਿਛ ਪਾਏ ਮਾਨ। ਜਿੰਨਾ ਚਿਰ ਆਪਣਾ ਆਪ ਗਵਾ ਕੇ ਸੇਵਾ ਨਹੀਂ ਕਰਦੇ ਉਹਨਾਂ ਚਿਰ ਗੱਲ ਨਹੀਂ ਬਣੇਗੀ। ਤੇ ਬੜਾ ਸੌਖਾ ਰਾਹ ਜੇ ਸਮਾਂ ਕਲਯੁਗ ਦਾ, ਤੇ ਰਾਹ ਵੀ ਸਾਨੂੰ ਬੜਾ ਸੁਖੈਨ ਸੱਚੇ ਪਾਤਸ਼ਾਹ ਨੇ ਦਿੱਤਾ, ਬੜਾ ਸੌਖਾ ਢੰਗ ਸਾਨੂੰ ਦੱਸਿਆ। ਹਿਰਦਾ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਇਸ ਕਰਕੇ ਘਰਾਂ ਵਿੱਚ ਰਹੋ, ਬੱਚਿਆਂ ਚ ਰਹੋ, ਪਰਿਵਾਰ ਵਿੱਚ ਰਹੋ, ਪਰ ਪਰਿਵਾਰ ਵਿੱਚ ਰਹਿ ਕੇ ਸਿੱਖੀ ਕਮਾਓ, ਪਰਿਵਾਰ ਵਿੱਚ ਰਹਿ ਕੇ ਬਾਣੀ ਔਰ ਬਾਣੇ ਦੇ ਧਾਰਨੀ ਹੋਵੋ। ਘਰ ਬਾਰ ਛੱਡਣ ਦੀ ਲੋੜ ਨਹੀਂ, ਘਰਾਂ ਵਿੱਚ ਰਹਿ ਕੇ ਵਾਹਿਗੁਰੂ ਪਰਮੇਸ਼ਰ ਨੂੰ ਪਾਉਣਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਮੈਨੂੰ ਉਹਨਾਂ ਸਿੱਖਾਂ ਦੀ ਲੋੜ ਨਹੀਂ ਜਿਹੜੇ ਘਰ ਬਾਰ ਛੱਡ ਕੇ ਆ ਕੇ ਮੇਰੇ ਕੋਲ ਰਹਿਣ, ਮੈਨੂੰ ਉਹਨਾਂ ਸਿੱਖਾਂ ਦੀ ਲੋੜ ਹੈ ਜਿਹੜੇ ਆਪਣੇ ਹਿਰਦੇ ਰੂਪੀ ਘਰਾਂ ਵਿੱਚ ਬਹਿਣ ਵਾਸਤੇ ਮੈਨੂੰ ਥਾਂ ਦੇਣ। ਮੈਨੂੰ ਉਹਨਾਂ ਦੀ ਲੋੜ ਹੈ ਜਿਹੜੇ ਆਪਣੇ ਹਿਰਦੇ ਰੂਪੀ ਘਰਾਂ 'ਚ ਮੈਨੂੰ ਬਿਠਾਉਣ, ਜਿਹੜੇ ਘਰ ਬਾਰ ਛੱਡ ਕੇ ਆ ਜਾਣ, ਘਰ ਬਾਰ ਛੱਡ ਕੇ ਆ ਕੇ ਮੇਰੇ ਕੋਲ ਰਹਿਣ, ਮੈਨੂੰ ਉਹਨਾਂ ਦੀ ਲੋੜ ਨਹੀਂ। ਹਿਰਦਾ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਹਿਰਦਾ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ।
ਆਇਓ ਕਰ ਬੈਠੇ ਗੁਰੂ ਤੇ ਆਇਓ, ਇਸ ਨਾਮ ਸਾਇਓ ਕਰ ਬੈਠੇ ਗੁਰੂ ਤੇ ਆਇਓ।
ਰਹਿ ਕੇ ਬੱਚਿਆਂ ਵਿੱਚ ਰਹਿ ਕੇ ਪਰਿਵਾਰ ਵਿੱਚ ਰਹਿ ਕੇ ਆਪਣੇ ਹਿਰਦੇ ਰੂਪੀ ਘਰ ਵਿੱਚ ਸਤਿਗੁਰ ਨੂੰ ਬਿਠਾ ਕੇ ਰੱਖਣਾ ਰਹਿਣਾ ਪਰਿਵਾਰ ਵਿੱਚ ਪਰ ਮੋਹ ਸਤਿਗੁਰਾਂ ਨਾਲ ਹੋਵੇ ਰਹਿਣਾ ਬੱਚਿਆਂ ਵਿੱਚ ਪਰਿਵਾਰ ਵਿੱਚ ਇੰਨਾ ਖੱਚਤ ਨਹੀਂ ਹੋਣਾ ਮੋਹ ਵਿੱਚ ਇੰਨਾ ਨਹੀਂ ਫਸਣਾ ਕਿ ਸਾਧ ਸੰਗਤ ਜੀ ਸਤਿਗੁਰਾਂ ਨੂੰ ਭੁੱਲ ਜਾਈਏ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਸਾਡੇ ਸਤਿਗੁਰਾਂ ਨੇ ਪਰਿਵਾਰ ਵਿੱਚ ਰਹਿ ਕੇ ਬੱਚਿਆਂ ਵਿੱਚ ਰਹਿ ਕੇ ਸੰਗਤ ਦਾ ਭਲਾ ਕੀਤਾ ਇਸ ਗੱਲ ਨੂੰ ਹੁਣ ਕਈ ਉਲਟ ਵੀ ਲਾਉਂਦੇ ਆ ਉਹ ਕਹਿੰਦੇ ਨੇ ਜੀ ਕਿ ਸਤਿਗੁਰਾਂ ਨੇ ਇਹ ਸਿਧਾਂਤ ਦਿੱਤਾ ਸੀ ਕਿ ਸ਼ਾਦੀ ਕਰਾਉਣੀ ਗ੍ਰਿਸਤ ਵਿੱਚ ਰਹਿਣਾ ਬੱਚਿਆਂ ਵਿੱਚ ਰਹਿਣਾ ਪਰ ਜਿਹੜੇ ਫਿਰ ਸ਼ਾਦੀ ਨਹੀਂ ਕਰਾਉਂਦੇ ਜਿਹੜਿਆਂ ਦੀ ਵਿਆਹ ਨਹੀਂ ਹੋਏ ਸੰਤਾਂ ਦੇ ਕਈਆਂ ਦੇ ਤੇ ਫਿਰ ਇਹ ਤੇ ਗੁਰਮਤ ਤੋਂ ਉਲਟ ਚੱਲਦੇ ਨੇ ਮੈਂ ਕੈਨੇਡਾ ਵਿੱਚ ਸਾਂਭ ਤੇ ਇੱਕ ਕਥਾਵਾਚਕ ਉੱਥੇ ਉਹ ਮੇਰੇ ਜਾਣ ਤੋਂ ਪਹਿਲਾਂ ਕਥਾ ਕਰ ਰਿਹਾ ਸੀ ਕਥਾ ਕਰਦੇ ਕਰਦੇ ਨੇ ਆਹੀ ਪੰਗਤੀ ਪੜ੍ਹੀ ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ ਸ਼ਕਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ ਤੇ ਕਹਿੰਦਾ ਸੰਗਤ ਜੀ ਵਿਪਰਨ ਕੀ ਰੀਤ ਤੋਂ ਬਚੋ ਇਹ ਜਿਹੜੇ ਸੰਤ ਵਿਆਹ ਵੀ ਕਰਾਉਂਦੇ ਇਹ ਵਿਪਰਨ ਕੀ ਰੀਤ ਹੀ ਹੈ ਸਾਡੇ ਸਤਿਗੁਰਾਂ ਨੇ ਤੇ ਕਰਾਏ ਸੀ ਇਹ ਉਲਟ ਚੱਲਦੇ ਆ ਉਹ ਸਾਰੀ ਸੰਗਤ ਵੇਖੇ ਇੱਦਾਂ ਜਦੋਂ ਹਾਜ਼ਰੀ ਲੱਗਾ ਦਾਸ ਭਰਨ ਕਈ ਦਿਨ ਹੋ ਗਏ ਸੀ ਦੀਵਾਨ ਚੱਲਦਿਆਂ ਨੂੰ ਤੇ ਉਹ ਇੱਕ ਮਿੰਟ ਵਿੱਚ ਕਹਿ ਕੇ ਤੇ ਬੈਠ ਗਿਆ ਤੇ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਬਈ ਭਾਈ ਗੁਰਦਾਸ ਜੀ ਦੀ ਗੱਲ ਤੇ ਕਰਦਾ ਤੇ ਬਾਅਦ ਚ ਬੇਨਤੀ ਕੀਤੀ ਮੈਂ ਕਿਹਾ ਭਾਈ ਸਾਹਿਬ ਜੀ ਸ਼ਾਦੀ ਕਰਾਉਣੀ ਇਹ ਸਤਿਗੁਰ ਦਾ ਹੁਕਮ ਆ ਪਰ ਨਾਲ ਇਹ ਵੀ ਆ ਕਿ ਜਿਹੜਾ ਜਤ ਸਤ ਵਿੱਚ ਕਾਇਮ ਰਹਿ ਸਕਦਾ ਹੈ ਉਹ ਜਿਹੜਾ ਜੀਵਨ ਆਪਣਾ ਬੇਦਾਗ ਜੀਵਨ ਲੰਘਾ ਸਕਦਾ ਜਿਹਦਾ ਜੀਵਨ ਉੱਚਾ ਸੁੱਚਾ ਰਹਿ ਸਕਦਾ ਉਹ ਨਹੀਂ ਵੀ ਕਰਾਏਗਾ ਉਹ ਤਾਂ ਵੀ ਪ੍ਰਵਾਨ ਨੇ ਜੋ ਗ੍ਰਹਿ ਕਰੇ ਤਾਂ ਧਰਮ ਕਰ ਜੇ ਗ੍ਰਹਿ ਜੋ ਗ੍ਰਹਿ ਕਰੇ ਤਾਂ ਧਰਮ ਕਰ ਨਾਹੀ ਤੋ ਕਰ ਬੈਰਾਗ ਬੈਰਾਗੀ ਬੰਧਨ ਕਰੇ ਤਾਕੋ ਵੱਡੋ ਅਪਾਰ ਜੇ ਗ੍ਰਿਸਤੀ ਆ ਤੇ ਉਹ ਪੱਕਾ ਰਵੇ ਆਪਣੇ ਧਰਮ ਵਿੱਚ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਮਖਾਣਾ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਤੇ ਜੇ ਤਿਆਗੀ ਆ ਉਹ ਬੇਦਾਗ ਜੀਵਨ ਲੰਘਾਵੇ ਆਪਣਾ ਤੇ ਗੁਰਮੁਖੋ ਉਹ ਕਹਿੰਦਾ ਵਿਪਰਨ ਕੀ ਰੀਤ ਭਾਈ ਗੁਰਦਾਸ ਜੀ ਕਹਿੰਦੇ ਨੇ ਗ੍ਰਿਸਤ ਪ੍ਰਧਾਨ ਹੈ ਤੇ ਦਾਸ ਨੇ ਅਰਜ ਕੀਤੀ ਸੀ ਮੈਂ ਕਿਹਾ ਗੁਰਮੁਖਾ ਜਿਸ ਗ੍ਰਿਸਤ ਪ੍ਰਧਾਨ ਦੀ ਗੱਲ ਕਰਨਿਆ ਨਾ ਵੀ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਗ੍ਰਿਸਤ ਪ੍ਰਧਾਨ ਦੀ ਗੱਲ ਕਰਦੇ ਨੇ ਸ਼ਾਦੀ ਤੇ ਉਹਨਾਂ ਨੇ ਵੀ ਨਹੀਂ ਸੀ ਕਰਾਈ ਅੱਗੋ ਸਤਨਾਮ ਵਿਆਹ ਤੇ ਉਹਨਾਂ ਨੇ ਵੀ ਨਹੀਂ ਸੀ ਕਰਾਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਸ਼ਾਦੀ ਉਹਨਾਂ ਨੇ ਨਹੀਂ ਕਰਵਾਈ ਇਸੇ ਤਰ੍ਹਾਂ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਹੋਏ ਉਹਨਾਂ ਨੇ ਵੀ ਸ਼ਾਦੀ ਨਹੀਂ ਕਰਾਈ ਸੰਤ ਬਾਬਾ ਅਤਰ ਸਿੰਘ ਜੀ ਮਸਤਵਾੜਾ ਸਾਹਿਬ ਵਾਲਿਆਂ ਦੀ ਸ਼ਾਦੀ ਨਹੀਂ ਹੋਈ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਵਿਆਹ ਨਹੀਂ ਕਰਾਇਆ ਬਾਬਾ ਆਨੰਦ ਸਿੰਘ ਜੀ ਨੇ ਸ਼ਾਦੀ ਨਹੀਂ ਕਰਾਈ ਗ੍ਰਿਸਤ ਪ੍ਰਧਾਨ ਹੈ ਸੌਖਾ ਰਾਹ ਪਰ ਜੇ ਕੋਈ ਸਤਿਗੁਰ ਦੇ ਪਿਆਰ ਵਿੱਚ ਆਪਣਾ ਜੀਵਨ ਲੰਘਾ ਸਕਦਾ ਤੇ ਉਹ ਲੰਘਾ ਲਵੇ ਫਿਰ ਉਹ ਵਿਰਾਗੀ ਵੀ ਪ੍ਰਵਾਨ ਪਰ ਹਾਂ ਬੇਦਾਗ ਜੀਵਨ ਹੋਵੇ ਉੱਚਾ ਸੁੱਚਾ ਜੀਵਨ ਹੋਵੇ ਜੀਵਨ ਵਿੱਚ ਕੋਈ ਦਾਗ ਨਾ ਲੱਗੇ ਫਿਰ ਉਹ ਪ੍ਰਵਾਨ ਤੇ ਸਤ ਸੰਗਤ ਪਰਿਵਾਰ ਚ ਰਹਿ ਕੇ ਗ੍ਰਿਸਤ ਵਿੱਚ ਰਹਿ ਕੇ ਬੱਚਿਆਂ ਵਿੱਚ ਰਹਿ ਕੇ ਨਾਮ ਜਪਣਾ ਇਹ ਪ੍ਰਧਾਨ ਹੈ ਤੇ ਜੇ ਕੋਈ ਪ੍ਰਧਾਨ ਹੁੰਦਾ ਤੇ ਕੋਈ ਮੀਤ ਪ੍ਰਧਾਨ ਵੀ ਹੁੰਦਾ ਜੇ ਅੰਮ੍ਰਿਤਸਰ ਨੂੰ ਇੱਕ ਵੱਡਾ ਰੋਡ ਜਾਂਦਾ ਤੇ ਵਿੱਚ ਵਿੱਚ ਦੀ ਕੋਈ ਪਿੰਡਾਂ ਵਿੱਚ ਦੀ ਘੁੰਮ ਘੁਮਾ ਕੇ ਵੀ ਜਾਂਦਾ ਹੀ ਹੋਣਾ ਜੇ ਪ੍ਰਧਾਨ ਗ੍ਰਿਸਤ ਆ ਤੇ ਮੀਤ ਪ੍ਰਧਾਨ ਵੀ ਆ ਕੋਈ
ਤਿਆਗ ਦਾ ਮਾਰਗ ਵੀ ਹੈ ਨਾਲ, ਜੇ ਕੋਈ ਰਹਿ ਸਕਦਾ ਤੇ ਉਹ ਤਿਆਗੀ ਰਵੇ, ਪਰ ਹੱਠ ਨਾਲ ਨਹੀਂ, ਸਤਿਗੁਰ ਦੇ ਪ੍ਰੇਮ ਵਿੱਚ, ਸਤਿਗੁਰ ਦੇ ਪਿਆਰ ਵਿੱਚ। ਮਾਤਾ ਸਾਹਿਬ ਕੌਰ ਜੀ ਨੇ ਆਪਣਾ ਜੀਵਨ ਲੰਘਾਇਆ ਹੱਠ ਕਰਕੇ ਨਹੀਂ, ਕੇਵਲ ਸਤਿਗੁਰ ਦੇ ਪਿਆਰ ਵਿੱਚ ਆਪਣਾ ਜੀਵਨ ਏਦਾਂ ਹੀ ਲੰਘਾ ਦਿੱਤਾ। ਇਸੇ ਕਰਕੇ ਖਾਲਸਾ ਮਾਤਾ ਖਾਲਸਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਾਤਾ ਸਾਹਿਬ ਕੌਰ ਦੀ ਝੋਲੀ ਵਿੱਚ ਪਾ ਦਿੱਤਾ। ਇਸੇ ਕਰਕੇ ਅਸੀਂ ਕਹਿੰਦੇ ਹਾਂ ਸਾਡੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਜੀ। ਤੇ ਵਾਸੀ ਆਨੰਦਪੁਰ ਸਾਹਿਬ ਦੇ, ਜਨਮ ਸਾਡਾ ਕੇਸਗੜ੍ਹ ਸਾਹਿਬ ਦਾ ਤੇ ਨਾਨਕੇ ਗੁਰੂ ਕੇ ਲੋਰ। ਤੇ ਮਾਤਾ ਸਾਹਿਬ ਕੌਰ ਜੀ ਨੇ ਵੀ ਸਤਿਗੁਰ ਦੇ ਪਿਆਰ ਵਿੱਚ ਗੁਰੂ ਗੁਰੂ ਜਪਦਿਆਂ ਆਪਣਾ ਸਾਰਾ ਜੀਵਨ ਜਤ ਸਤ ਵਿੱਚ ਲੰਘਾਇਆ, ਕਿਸੇ ਹੱਠ ਕਰਕੇ ਨਹੀਂ, ਕੇਵਲ ਸਤਿਗੁਰ ਦੇ ਪਿਆਰ ਵਿੱਚ। ਮੈਂ ਬੇਨਤੀ ਕਰਾਂਗਾ ਪ੍ਰਬੰਧਕਾਂ ਦੇ ਚਰਨਾਂ ਚ, ਲਗਭਗ ਸਾਰੀ ਸੰਗਤ ਨੇ ਮੱਥਾ ਟੇਕ ਲਿਆ, ਅੱਧ ਵਿਚਾਲਿਓ ਰਸਤਾ ਬੰਦ ਕਰ ਦਿਓ, ਬਾਅਦ ਵਿੱਚ ਜਿਹੜੇ ਰਹਿ ਜਾਣਗੇ ਮੱਥਾ ਟਿਕਾ ਦਿਆਂਗੇ, ਕਿਉਂਕਿ ਉਹਨਾਂ ਚਿਰ ਇਕਾਗਰਤਾ ਨਹੀਂ ਬਣਦੀ ਜਿੰਨਾ ਚਿਰ ਸਾਰੀ ਸੰਗਤ ਮੱਥਾ ਨਾ ਟੇਕ ਲਵੇ। ਇੱਕ ਮੈਂ ਵੀਰਾਂ ਨੂੰ ਤੇ ਭੈਣਾਂ ਨੂੰ ਬੇਨਤੀ ਕਰਾਂਗਾ ਵੀ ਜੇ ਰਸਤਾ ਬੰਦ ਹੋ ਗਿਆ ਤੇ ਤੁਸੀਂ ਇਹ ਰਾਹ ਨਹੀਂ ਮੱਲਣਾ ਉੱਠ ਕੇ, ਇਹ ਜਗ੍ਹਾ ਉਹਨਾਂ ਵਾਸਤੇ ਆ ਜਿਨ੍ਹਾਂ ਨੇ ਅੰਮ੍ਰਿਤ ਛੱਕ ਕੇ ਆਉਣਾ। ਜਿਹੜੀ ਸੰਗਤ ਰਹਿ ਜਾਏਗੀ ਦੂਰੋਂ ਮੱਥਾ ਟਿਕਾ ਕੇ, ਅੱਧ ਵਿਚਾਲੇ ਰਸਤਾ ਬੰਦ ਕਰਿਓ, ਪਿੱਛੇ ਨਹੀਂ ਰਸਤਾ ਬੰਦ ਕਰਨਾ, ਅੱਧ ਵਿਚਾਲੇ ਉੱਥੇ ਹੀ ਮੱਥਾ ਟਿਕਾ ਟਿਕਾ ਕੇ ਭਾਈ ਚੱਲੋ। ਜਿਹੜੇ ਰਹਿ ਜਾਣਗੇ ਇਹਨਾਂ ਨੂੰ ਆਪਾਂ ਆਨੰਦ ਸਾਹਿਬ ਪੜ੍ਹਨ ਵੇਲੇ ਸਾਰਿਆਂ ਨੂੰ ਮੌਕਾ ਦੇਵਾਂਗੇ, ਫਿਰ ਸਾਰੇ ਮਰਨ ਨੂੰ ਆ ਕੇ ਮੱਥਾ ਟੇਕ ਲੈਣਗੇ। ਕੋਈ ਇਹ ਨਾ ਕਵੇ ਨਮਸਕਾਰ ਨਹੀਂ ਕਰਨ ਦਿੱਤੀ, ਸਤਿਗੁਰਾਂ ਦੇ ਪਿਆਰ ਸਤਿਕਾਰ ਵਿੱਚ ਹੀ ਇਹ ਸਾਰਾ ਸਮਾਗਮ ਹੋ ਰਿਹਾ। ਇਹ ਤਾਂ ਬੇਨਤੀ ਕੀਤੀ ਹੈ ਇਕਾਗਰਤਾ ਬਣ ਜਾਏ, ਕਿਉਂਕਿ ਸੰਗਤ ਵਿੱਚ ਓਨੀ ਇਕਾਗਰਤਾ ਨਹੀਂ ਬਣਦੀ ਜਿੰਨਾ ਚਿਰ ਸਾਰੀ ਸੰਗਤ ਟਿਕ ਨਾ ਜਾਏ, ਉਹਨਾਂ ਚਿਰ ਪੂਰਾ ਮਨ ਨਹੀਂ ਜੁੜਦਾ। ਕਈਆਂ ਦਾ ਸੁਭਾਅ ਹੁੰਦਾ ਅੱਗੋਂ ਲੰਘਦੀ ਹੈ ਸੰਗਤ, ਉਹ ਫਿਰ ਮੁੜ ਮੁੜ ਪਿੱਛੇ ਨੂੰ ਵੇਖਦੇ ਨੇ, ਉਹਨਾਂ ਰਸ ਨਹੀਂ ਆਉਂਦਾ। ਜਰਾ ਕੁ ਸਾਰੀ ਸੰਗਤ ਇਕਾਗਰਤਾ ਬਣਾਓ, ਕਿਉਂਕਿ ਇੰਨੀ ਸੰਗਤ ਵਿੱਚ ਇਕਾਗਰਤਾ ਬਣਨੀ ਬੜੀ ਔਖੀ ਹੈ, ਪਰ ਇਹ ਸਤਿਗੁਰ ਦੀ ਕਿਰਪਾ ਹੀ ਆ ਵੀ ਕਿਸੇ ਬੱਚੇ ਦੇ ਵੀ ਬੋਲਣ ਦੀ ਆਵਾਜ਼ ਨਹੀਂ ਆਉਂਦੀ। ਨਿੱਕੇ ਨਿੱਕੇ ਬੱਚੇ ਬੀਬੀਆਂ ਦੀਆਂ ਗੋਦਾਂ ਵਿੱਚ ਨੇ ਤੇ ਉਹ ਬੱਚੇ ਭਾਵੇਂ ਜਿੱਦਾਂ ਮਰਜ਼ੀ, ਉਹਨਾਂ ਦੇ ਕਿਸੇ ਨਿੱਕੇ ਜਿਹੇ ਬੱਚੇ ਦੀ ਵੀ ਬੋਲਣ ਦੀ ਆਵਾਜ਼ ਨਹੀਂ ਆਉਂਦੀ। ਇਹ ਸਤਿਗੁਰ ਦੀ ਕਿਰਪਾ ਨਹੀਂ ਤੇ ਹੋਰ ਕੀ ਆ। ਕੋ ਸਤਨਾਮ ਬੀਬੀਆਂ ਤੇ ਦੱਸ ਨਹੀਂ ਬੋਲਣ ਵਾਲੀ ਵੀ ਕਿੰਨੀ ਇਕਾਗਰਤਾ, ਹਰ ਪਾਸੇ ਐ ਸ਼ਾਂਤ, ਕਿਸੇ ਦੇ ਸਾਹ ਲੈਣ ਦੀ ਆਵਾਜ਼ ਨਹੀਂ ਆਉਂਦੀ। ਇਹ ਸਤਿਗੁਰ ਦੀ ਕਿਰਪਾ ਹੈ, ਸੱਚੇ ਪਾਤਸ਼ਾਹ ਆਪ ਸੰਗਤਾਂ ਦੇ ਸਮਾਗਮ ਵਿੱਚ ਆਪ ਵਿੱਚ ਵਰਤ ਕੇ ਸਾਰਾ ਸਮਾਗਮ ਕਰਵਾਉਂਦੇ, ਆਪ ਹੀ ਸਤਿਗੁਰੂ ਕਿਰਪਾ ਕਰਦੇ ਨੇ ਤਾਂ ਹੀ ਗੱਲ ਬਣਦੀ ਹੈ। ਸਤਿਗੁਰ ਦੀ ਮਿਹਰ, ਸਤਿਗੁਰ ਦੀ ਰਹਿਮਤਾਂ ਦਾ ਮੇਘ ਵਰਸ ਰਿਹਾ ਹੈ। ਸੋ ਇਕਾਗਰਤਾ ਬਣਾਈਏ, ਜਿੱਥੇ ਤਨ ਕਰਕੇ ਆਏ ਆ ਉੱਥੇ ਮਨ ਕਰਕੇ ਵੀ ਸਾਡੀ ਹਾਜ਼ਰੀ ਲੱਗੇ। ਸੱਚੀ ਪ੍ਰੀਤ ਹੋਵੇ ਜਿਹੜੀ ਕਦੇ ਟੁੱਟੇ ਨਾ, ਤਨ ਕਰਕੇ ਲਾਉਣ ਵਾਲਿਆਂ ਦੀ ਕਮੀ ਨਹੀਂ ਕੋਈ, ਪਰ ਜਿਨ੍ਹਾਂ ਦੀ ਸੱਚੀ ਪ੍ਰੀਤ ਹੁੰਦੀ ਆ ਉਹ ਕਦੇ ਟੁੱਟਦੀ ਨਹੀਂ। ਕੱਚੇ ਤੇ ਬੜੀ ਜਲਦੀ ਟੁੱਟ ਜਾਂਦੇ ਨੇ, ਝੜ ਜਾਂਦੇ ਨੇ, ਪਰ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਸੱਚੀ ਪ੍ਰੀਤ ਸਤਿਗੁਰ ਦੇ ਨਾਲ ਜੋੜੀਏ, ਆਓ ਉਹਨਾਂ ਚਿਰ ਸੰਗਤ ਧਾਰਨਾ ਪੜੋ, ਸਾਰੀ ਇਕਾਗਰਤਾ ਬਣ ਜਾਏਗੀ ਤੇ ਕਿਸੇ ਨੇ ਰਾਹ ਨਹੀਂ ਮੱਲਣਾ। ਇਹ ਬੇਨਤੀ ਪ੍ਰਵਾਨ ਕਰਿਓ, ਪਿੱਛੇ ਪਿੱਛੇ ਜਿਵੇਂ ਜਿਵੇਂ ਸੰਗਤ ਆਏ ਬਿਠਾਈ ਚੱਲੋ। ਬਸ ਹੁਣ ਜਿੰਨਾ ਚਿਰ ਪੰਜ ਪਿਆਰੇ ਨਹੀਂ ਆਉਂਦੇ ਉਹਨਾਂ ਚਿਰ ਬਿਲਕੁਲ ਇਕਾਗਰਤਾ ਬਣੇ, ਘਰ ਭੁੱਲ ਜਾ ਕਿੱਥੇ ਬੈਠੇ ਆ, ਕੌਣ ਆਇਆ, ਕਿੰਨਾ ਟਾਈਮ ਹੋਇਆ, ਪਤਾ ਨਾ ਲੱਗੇ। ਆਓ ਸਾਰੇ ਅਰਜ਼ ਕਰੀਏ, ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ, 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 ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ। ਖੋਲੋ ਭੈਣੋ ਲਾਉਣ ਵਾਲੇ ਬੜੇ ਨੇ ਨਿਭਾਉਣ ਵਾਲਾ ਕੋਈ ਵਿਰਲਾ ਵਿਰਲਾ ਹੁੰਦਾ ਤੇ ਜਿਹੜਾ ਨਿਭਾ ਗਿਆ ਉਹੀ ਅਸਲੀ ਗੁਰਸਿੱਖ ਹੈ ਪ੍ਰੀਤ ਦੀ ਗੱਲ ਸਤਿਗੁਰਾਂ ਨੇ ਬਾਣੀ ਵਿੱਚ ਕਈ ਥਾਵਾਂ ਤੇ ਕੀਤੀ ਹੈ ਕਈ ਜਗ੍ਹਾ ਤੇ ਪ੍ਰੀਤ ਦੀ ਗੱਲ ਕਰਦੇ ਨੇ ਭਾਈ ਗੁਰਦਾਸ ਜੀ ਨੇ ਵੀ ਪ੍ਰੀਤ ਦੇ ਸੰਬੰਧ ਵਿੱਚ ਅਨੇਕਾਂ ਹੀ ਪ੍ਰਮਾਣ ਦਿੱਤੇ ਨੇ ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ ਦੀਪ ਕਹਿ ਮਹਾ ਬਪ੍ਰੀਤ ਮਿਲੇ ਜਾ ਰਹੇ ਅਲ ਚਲ ਆਵਤ ਕਮਲ ਪੈ ਸਨੇਹ ਕਰ ਕਮਲ ਸੰਪੁੱਟ ਬਾਂਧ ਪ੍ਰਾਣ ਪ੍ਰਹਾਰ ਹੈ ਧਿਆਨ ਦੇਣਾ ਕਹਿੰਦੇ ਨੇ ਪ੍ਰੀਤ ਕਰਦਾ ਪਤੰਗਾ ਦੀਵੇ ਨਾਲ ਦੀਵਾ ਜਗਦਾ ਹੋਵੇ ਤੇ ਪਤੰਗਾ ਆਉਂਦਾ ਹੈ ਜਦੋਂ ਦੀਵਾ ਜਗ ਜਾਏਗਾ ਪਤੰਗੇ ਨੂੰ ਆਪਣੇ ਆਪ ਪਤਾ ਲੱਗ ਜਾਂਦਾ ਉਹਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ ਉਹ ਆਪਣੇ ਆਪ ਖਿੱਚਿਆ ਚੱਲਿਆ ਆਉਂਦਾ ਤੇ ਜਦੋਂ ਸਾਧ ਸੰਗਤ ਜੀ ਪਤੰਗਾ ਦੀਵੇ ਦੇ ਕੋਲ ਆਉਂਦਾ ਆਲੇ ਦੁਆਲੇ ਮਡਰਾਉਣਾ ਸ਼ੁਰੂ ਕਰ ਦਿੰਦਾ ਨਾਲੇ ਪਤੰਗਾ ਮਡਰਾਉਂਦਾ ਰਹਿੰਦਾ ਨਾਲੇ ਕੁਛ ਗੁਣਗੁਣਾਉਂਦਾ ਰਹਿੰਦਾ ਸਾਨੂੰ ਉਹਦੀ ਬੋਲੀ ਦੀ ਸਮਝ ਨਹੀਂ ਲੱਗਦੀ ਪਰ ਵਿਦਵਾਨਾਂ ਦਾ ਕਹਿਣਾ ਹੈ ਕਿ ਉਹ ਜਿਹੜਾ ਪਤੰਗਾ ਆਪਣੀ ਬੋਲੀ ਵਿੱਚ ਬੋਲਦਾ ਨਾ ਕੁਛ ਸਾਨੂੰ ਤੇ ਪਤਾ ਨਹੀਂ ਲੱਗਦਾ ਵੀ ਇਹ ਭਾਂ ਭਾਂ ਕਾਹਦੀ ਆਵਾਜ਼ ਆ ਰਹੀ ਹੈ ਪਰ ਕਹਿੰਦੇ ਉਹ ਆਪਣੇ ਪਿਆਰ ਦਾ ਇਜ਼ਹਾਰ ਉਸ ਦੀਵੇ ਨਾਲ ਕਰਦਾ ਇੱਕ ਪਤੰਗਾ ਹੈਰਾਨੀ ਦੀ ਗੱਲ ਨਹੀਂ ਵੀ 84 ਲੱਖ ਜੂਨਾਂ ਦਾ ਸਰਦਾਰ ਬੰਦਾ ਸਮਝਾਉਣਾ ਪੈ ਰਿਹਾ ਪ੍ਰਮਾਣ ਦੇ ਕੇ ਪਸ਼ੂ ਪੰਛੀਆਂ ਦੇ ਪਤੰਗਿਆਂ ਦੇ ਕੁੱਤੇ ਦਾ ਪ੍ਰਮਾਣ ਦਿੱਤਾ ਬੰਦੇ ਨੂੰ ਸਮਝਾਉਣ ਵਾਸਤੇ ਸੂਰ ਦਾ ਪ੍ਰਮਾਣ ਦਿੱਤਾ ਦੇਖੋ ਕੀੜੀ ਦਾ ਪ੍ਰਮਾਣ ਜੈਸੇ ਇੱਕ ਚੀਟੀ ਪੱਚ ਕੋਟ ਚੀਟੀ ਚੱਲੀ ਜਾਤ ਇੱਕ ਟੱਕ ਪੱਗ ਡੱਗ ਮੱਗ ਸਾਵਧਾਨ ਹੈ ਕੀੜੀਆਂ ਦੇ ਪ੍ਰਮਾਣ ਇੱਕ ਬੰਦੇ ਨੂੰ ਸਮਝਾਉਣ ਵਾਸਤੇ ਕਿਉਂਕਿ ਬੰਦਾ ਬੰਦਾ ਰਿਹਾ ਹੀ ਨਹੀਂ ਆਖੋ ਸਾਧਨਾ ਹਾਂ ਜੇ ਬੰਦਾ ਹੈ ਤੇ ਬੰਦੇ ਸੇਜ ਪਵੇ ਵਿੱਚ ਬੰਦੀ ਦੇਖਣ ਕੋ ਦੀਦਾਰ ਉੱਚੇ ਵੇਖ ਕੇ ਮਹਿਲ ਮਹਾਜਣਾ ਦੇ ਆਪਣੀ ਕੁੱਲੀ ਨੂੰ ਢਾਉਣ ਦਾ ਕੀ ਫਾਇਦਾ ਸਾਧ ਹੋ ਕੇ ਜੇ ਮਨ ਨੂੰ ਸਾਧਿਆ ਨਾ ਐਵੇਂ ਜਟਾ ਵਧਾਉਣ ਦਾ ਕੀ ਫਾਇਦਾ ਗੁਰਸਿੱਖ ਹੋ ਕੇ ਜੇ ਬਾਣੀ ਨੂੰ ਮੰਨਿਆ ਨਾ ਐਵੇਂ ਸਿੱਖ ਕਹਾਉਣ ਦਾ ਬੰਦਾ ਹੋ ਕੇ ਜੇ ਕਰਦਾ ਬੰਦਗੀ ਨਹੀਂ ਐਵੇਂ ਬੰਦਾ ਕਹਾਉਣ ਦਾ ਕੀ ਫਾਇਦਾ ਦੇਖੋ ਪਤੰਗਾ ਆਉਂਦਾ ਹੈ ਦੀਵੇ ਦੇ ਆਲੇ ਦੁਆਲੇ ਮਡਰਾਉਂਦਾ ਹੈ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ ਨਾਲੇ ਪਤੰਗਾ ਦੀਵੇ ਦੀਆਂ ਪਰਕਰਮਾ ਵੀ ਕਰਦਾ ਹੈ ਤੇ ਸਤਸੰਗ ਜੀ ਦੀਪ ਕਹਿ ਮਹਾ ਵਿਪਰੀਤ ਮਿਲੇ ਜਾ ਰਹੇ ਉਹ ਕਹਿੰਦੇ ਦੀਵਾ ਉਸ ਪਤੰਗੇ ਦੀ ਕਦਰ ਨਹੀਂ ਕਰਦਾ ਉਸੇ ਪਤੰਗੇ ਨੂੰ ਸਾੜ ਕੇ ਸਵਾਹ ਕਰ ਦਿੰਦਾ ਆਇਆ ਸੀ ਪਤੰਗਾ ਪ੍ਰੀਤ ਵਾਲੀ ਰੀਤ ਨਿਭਾਉਣ ਵਾਸਤੇ ਪਰ ਬੇਕਦਰੇ ਦੀਵੇ ਨੇ ਪਤੰਗੇ ਦੀ ਕਦਰ ਨਾ ਪਾਈ ਪਰ ਫਿਰ ਵੀ ਪਤੰਗਾ ਮਰ ਰਿਹਾ ਮਰਦਾ ਆ ਕੇ ਸੜ ਜਾਂਦਾ ਗੁਰਮੁਖੋ ਪੁੱਛਿਆ ਸੀ ਜ਼ਕਰੀਆ ਖਾਨ ਨੇ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਹੋਣਾ ਨੂੰ ਚਰਖੜੀ ਤੇ ਚਾੜਿਆ ਸੀ ਨਾ ਚਰਖੜੀ ਤੇ ਜਦੋਂ ਚਰਖੜੀ ਤੇ ਚਾੜਿਆ ਭਾਈ ਤਾਰੂ ਸਿੰਘ ਹੋਣਾ ਨੂੰ ਖੋਪਰੀ ਲਾਈ ਆ ਅਗਲੇ ਦਿਨ ਇਤਿਹਾਸ ਵਿੱਚ ਬਚਨ ਆਉਂਦੇ ਨੇ ਕਿ ਭਾਈ ਤਾਰੂ ਸਿੰਘ ਨੂੰ ਇੱਕ ਦਿਨ ਚਰਖੜੀ ਤੇ ਚਾੜਿਆ ਜਦੋਂ ਚਰਖੜੀ ਤੇ ਚਾੜਿਆ ਗਿਆ ਥੱਲੇ ਲਾਇਆ ਤੇ ਭਾਈ ਤਾਰੂ ਸਿੰਘ ਜੀ ਸ਼ਹੀਦ ਨਾ ਹੋਏ ਬੇਹੋਸ਼ ਹੋ ਗਏ ਅਗਲੇ ਦਿਨ ਫਿਰ ਹੋਸ਼ ਆ ਗਈ ਅਗਲੇ ਦਿਨ ਚੁੱਕ ਕੇ ਫਿਰ ਕਚਹਿਰੀ ਚ ਪੇਸ਼ ਕਰ ਦਿੱਤਾ ਸਰੀਰ ਬੜਾ ਤਕੜਾ ਸੀ ਜਿੰਦ ਨਹੀਂ ਨਿਕਲੀ ਤੇ ਜਦੋਂ ਲੈ ਆਏ ਜ਼ਕਰੀਏ ਨੂੰ ਅੱਗੇ ਲਾ ਕੇ ਲਿਜਾਣਾ ਸੀ ਨਾ ਜੁੱਤੀਆਂ ਮਾਰਦੇ ਫਿਰ ਲੈ ਆਏ ਉਹ ਕਹਿੰਦੇ ਉਹ ਸਿੰਘਾ ਤੈਨੂੰ ਕੱਲ ਭਾਈ ਤਾਰੂ ਸਿੰਘ ਦਾ ਪ੍ਰਸੰਗ ਬੜਾ ਲੰਮਾ ਇਹ ਵੱਖਰਾ ਪ੍ਰਕਰਨ ਹੈ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਲੈ ਕੇ ਆਏ ਤੇ ਕਹਿੰਦੇ ਆਇਆ ਸਵਾਦ ਚਰਖੜੀ ਤੇ ਚੜ੍ਹਨ ਦਾ ਤੂੰ ਬੜਾ ਸਿੱਖੀ ਸਿੱਖੀ ਕਰਨਾ ਹੁਣ ਆਇਆ ਆਨੰਦ ਭਾਈ ਤਾਰੂ ਸਿੰਘ ਕਹਿਣ ਲੱਗੇ ਰੰਗੜਾ ਚੁੱਪ ਕਰ ਜਾ ਜਿਹੜਾ ਸ਼ਮਾ ਉੱਤੇ ਸੜਨ ਦਾ ਆਨੰਦ ਹੁੰਦਾ ਇਹ ਪਤੰਗਿਆਂ ਨੂੰ ਹੀ ਪਤਾ ਹੈ ਮੱਖੀਆਂ ਨੂੰ ਨਹੀਂ ਆਖੋ
ਸਤਨਾਮ
ਉਹ ਜਿਹੜਾ ਚਰਖੜੀ ਤੇ ਚੜ੍ਹਨ ਦਾ ਆਨੰਦ ਹੈ ਗੁਰੂ ਕਿਆਂ ਸਿੰਘਾਂ ਨੂੰ ਪਤਾ ਤੇਰੇ ਵਰਗਿਆਂ ਨੂੰ ਨਹੀਂ ਤੇਰੇ ਵਰਗਿਆਂ ਨੂੰ ਪਤਾ ਨਹੀਂ ਲੱਗ ਸਕਦਾ ਤੇ ਜੇ ਇਹ ਸਵਾਦ ਲੈਣਾ ਹੀ ਨਾ ਕਿਤੇ ਤੂੰ ਵੀ ਇਸ ਚਰਖੜੀ ਤੇ ਚੜ੍ਹ ਕੇ ਵੇਖ ਮੈਨੂੰ ਜਾਲਮਾ ਸਵਾਦ ਬੜਾ ਆਇਆ ਚੜ੍ਹ ਕੇ ਚਰਖੜੀ ਤੇ ਆਨੰਦ ਬੜਾ ਆਇਆ ਚਰਖੜੀ ਤੇ ਚੜ੍ਹ ਕੇ ਭਾਈ ਤਾਰੂ ਸਿੰਘ ਨੇ ਕਿਹਾ ਸੀ ਲੋ ਫਿਰ ਅੱਗੇ ਬੇਨਤੀ ਕਰਨਾ ਪਹਿਲਾਂ ਧਾਰਨਾ ਦੀ ਅੱਧੀ ਬੋਲਿਓ ਚੜ੍ਹ ਕੇ ਚਰਖੜੀ ਤੇ ਮੈਨੂੰ ਜਾਲਮਾ ਆਨੰਦ ਬੜਾ ਆਇਆ
ਮੈਨੂੰ ਜਾਲਮਾ ਆਨੰਦ ਬੜਾ ਆਇਆ
ਪਤੰਗਾ ਪਰ ਪਤੰਗੇ ਨੂੰ ਦੀਵਾ ਸਾੜ ਕੇ ਸਵਾਹ ਕਰ ਦਿੰਦਾ ਉਹ ਆਲੇ ਦੁਆਲੇ ਮੰਡਰਾਉਂਦਾ ਵੀ ਆ ਪਰ ਕੋਈ ਕਦਰ ਨਹੀਂ ਅਲ ਚਲ ਆਵਤ ਕਮਲ ਪੈ ਸਨੇਹ ਕਰ ਕਮਲ ਸੰਪੁੱਟ ਬਾਂਧ ਪ੍ਰਾਣ ਪ੍ਰਹਾਰ ਹੈ ਕਹਿੰਦੇ ਨੇ ਅਲ ਭਵਰਾ ਉਹ ਪ੍ਰੀਤ ਕਰਦਾ ਫੁੱਲ ਨਾਲ ਤੇ ਜਦੋਂ ਕਹਿੰਦੇ ਕਮਲ ਨਾਲ ਉਹ ਇੰਨਾ ਕਮਲ ਫੁੱਲ ਨਾਲ ਸਨੇਹ ਕਰਦਾ ਪ੍ਰੇਮ ਕਰਦਾ ਆਉਂਦਾ ਹੈ ਤੇ ਆ ਕੇ ਉਹ ਵੀ ਪ੍ਰਕਰਮਾ ਕਰਦਾ। ਦੋ ਜੀਵ ਐਸੇ ਨੇ, ਪਤੰਗਾ ਦੀਵੇ ਦੀਆਂ ਪ੍ਰਕਰਮਾ ਕਰੇਗਾ ਤੇ ਭਵਰਾ ਕਮਲ ਫੁੱਲ ਦੀਆਂ ਪ੍ਰਕਰਮਾ ਕਰੇਗਾ। ਸਿੱਖ ਰੋਜ਼ ਆਪਣੇ ਗੁਰੂ ਦੀਆਂ ਪ੍ਰਕਰਮਾ ਕਰਦਾ। ਵੇਖੋ, ਪ੍ਰਕਰਮਾ ਪਤੰਗਾ ਵੀ ਕਰਦਾ, ਪ੍ਰਕਰਮਾ ਭਵਰਾ ਵੀ ਕਰਦਾ ਤੇ ਪ੍ਰਕਰਮਾ ਸਿੱਖ ਵੀ ਕਰਦਾ। ਭਵਰਾ ਪ੍ਰਕਰਮਾ ਕਰਦਾ, ਜਾਣ ਦੀ ਬਾਜ਼ੀ ਲਾ ਦਿੰਦਾ। ਉਹ ਕਮਲ ਨਾਲ ਐਸਾ ਪ੍ਰੇਮ ਕਰਦਾ, ਰਸ ਲੈਂਦਾ, ਸੁੰਘਣ ਲੱਗ ਪੈਂਦਾ, ਐਸਾ ਮਗਨ ਹੁੰਦਾ। ਕਮਲ ਸੰਪੁੱਟ ਬਾਂਧ ਪ੍ਰਾਣ ਪ੍ਰਹਾਰ ਹੈ, ਸ਼ਾਮ ਪੈਂਦੀ ਹੈ, ਸੂਰਜ ਅਸਤ ਹੁੰਦਾ ਤੇ ਉਸੇ ਸਮੇਂ ਉਹ ਕਮਲ ਆਪਣੀਆਂ ਪੰਖੜੀਆਂ ਨੂੰ ਬੰਦ ਕਰ ਲੈਂਦਾ। ਉਹ ਭਵਰ ਵਿੱਚ ਹੀ ਰਹਿ ਜਾਂਦਾ, ਉਹ ਮਾਰਿਆ ਜਾਂਦਾ। ਪ੍ਰੀਤ ਤੇ ਕਰਦਾ ਨਾ, ਪਹਿਲਾਂ ਪ੍ਰਕਰਮਾ ਕਰਦਾ ਤੇ ਉਹ ਕਮਲ ਫੁੱਲ ਹੀ ਉਹਨੂੰ ਖਤਮ ਕਰ ਦਿੰਦਾ, ਉਹਦੀ ਜਾਨ ਲੈ ਲੈਂਦਾ, ਮਾਰ ਦਿੰਦਾ ਉਹਨੂੰ। ਧਿਆਨ ਦਿਓ, ਪ੍ਰਕਰਮਾ ਕਰਦਾ ਭਵਰਾ, ਪ੍ਰਕਰਮਾ ਕਰਦਾ ਪਤੰਗਾ ਤੇ ਪ੍ਰਕਰਮਾ ਕਰਦਾ ਗੁਰਸਿੱਖ। ਪ੍ਰਕਰਮਾ ਕਰਦਾ ਪਤੰਗਾ ਤੇ ਮਾਰਿਆ ਜਾਂਦਾ, ਜਾਨ ਵਾਰ ਦਿੰਦਾ। ਪ੍ਰਕਰਮਾ ਕਰਦਾ ਭਵਰਾ, ਉਹ ਵੀ ਜਾਨ ਵਾਰ ਦਿੰਦਾ। ਅਸੀਂ ਰੋਜ਼ ਪ੍ਰਕਰਮਾ ਕਰਨੇ ਆ ਤੇ ਇਜ਼ਹਾਰ ਅਸੀਂ ਵੀ ਆਪਣੇ ਪ੍ਰੇਮ ਦਾ ਕਰਨਾ ਹੈ। ਪ੍ਰਕਰਮਾ ਕਰਨ ਦਾ ਅਰਥ ਹੁੰਦਾ ਵਾਰਨੇ ਜਾਣਾ, ਵਾਰਨੇ ਜਾਣਾ। ਸਿੱਖ ਨੇ ਕਹਿਣਾ ਪ੍ਰਕਰਮਾ ਕਰਨ ਵੇਲੇ, ਕਿਸੇ ਨੇ ਕਿਸੇ ਦੇ ਸਿਰ ਤੋਂ 10 ਰੁਪਈਏ ਵਾਰੇ, ਕਿਸੇ ਨੇ 100 ਰੁਪਇਆ ਵਾਰਿਆ, ਨਵੇਂ ਵਿਆਹੀ ਜੋੜੀ ਤੋਂ 500 ਰੁਪਇਆ ਵਾਰਿਆ। ਸਿੱਖ ਰੋਜ਼ ਗੁਰਦੁਆਰੇ ਜਾਂਦਾ, ਪ੍ਰਕਰਮਾ ਕਰਦਾ ਤੇ ਕਹਿੰਦਾ ਸੱਚੇ ਪਾਤਸ਼ਾਹ ਕਿਸੇ ਨੇ 100 ਵਾਰੇ, ਕਿਸੇ ਨੇ 200 ਵਾਰੇ, ਲੈ ਮੈਂ ਆਪਣਾ ਸਰੀਰ ਹੀ ਤੇਰੇ ਆਲੇ ਦੁਆਲੇ ਵਾਰਿਆ, ਲੋੜ ਪੈਣ ਤੇ ਲੇਖੇ ਲਾ ਦਿਆਂਗਾ। ਮੈਂ ਆਹਨਾ ਰੀਸ ਤੇ ਸਾਰੇ ਕਰੀ ਜਾਂਦੇ ਹਾਂ, ਪ੍ਰਕਰਮਾ ਆਹ ਗੱਲ ਕਰੇ ਕਹਿੰਦੇ ਆ ਕਿ ਨਹੀਂ? ਰੀਸ ਤੇ ਜ਼ਰੂਰ ਆ ਵੀ ਫਲਾਣੇ ਨੇ ਪ੍ਰਕਰਮਾ ਕੀਤੀ ਤੇ ਮੈਂ ਵੀ ਆਲੇ ਦੁਆਲੇ ਗੇੜਾ ਦੇ ਦੇਣਾ, ਪਰ ਇਹ ਖਰੇ ਮਨੋਂ ਕਹਿੰਦੇ ਆ ਕਿ ਨਹੀਂ ਵੀ ਸੱਚੇ ਪਾਤਸ਼ਾਹ ਆ ਆਪਣਾ ਸਰੀਰ ਹੀ ਤੇਰੇ ਤੋਂ ਵਾਰ ਦਿਆਂਗਾ, ਆਲੇ ਦੁਆਲੇ ਵਾਰਨੇ ਜਾਣਾ। ਸਤਸੰਗ ਜੀ, ਪਤੰਗਾ ਪ੍ਰਕਰਮਾ ਕਰਦਾ, ਭਵਰਾ ਪ੍ਰਕਰਮਾ ਕਰਦਾ ਤੇ ਆਪਣੀ ਜਾਨ ਵਾਰ ਦਿੰਦੇ ਨੇ। ਜੈਸੇ ਜਲ ਮੀਨ ਮਨ ਬਚ ਕਰਮ ਜਲ ਮੀਨ ਲਵਲੀਨ ਗਤ। ਕਹਿੰਦੇ ਨੇ ਮੱਛੀ ਪ੍ਰੀਤ ਕਰਦੀ ਹੈ ਪਾਣੀ ਨਾਲ, ਵਿਛਰਤ ਰਾਖ ਨਾ ਸਖਤ ਗਹਿ ਡਾਰ ਹੈ। ਮਨ ਬਚਨ ਕਰਮਾ ਕਰਕੇ ਹਰ ਪੱਖ ਤੋਂ ਕਹਿ ਲਓ ਉਹ ਪ੍ਰੀਤ ਕਰਦੀ ਹੈ ਪਾਣੀ ਨਾਲ ਮੱਛੀ, ਤੇ ਇੰਨੀ ਕੁ ਪ੍ਰੀਤ ਕਰਦੀ ਹੈ ਮੱਛੀ ਪਾਣੀ ਨਾਲ, ਪਾਣੀ ਤੋਂ ਬਾਹਰ ਕੱਢ ਦਿਓ ਤੜਫ ਤੜਫ ਕੇ ਮਰ ਜਾਂਦੀ ਹੈ। ਬਿਨ ਜਲ ਪ੍ਰਾਣ ਤਜੇ ਹੈ ਮੀਨਾ, ਉਹ ਮੱਛੀ ਹੈ ਜਿਹੜੀ ਪਾਣੀ ਤੋਂ ਬਿਨਾਂ ਪ੍ਰਾਣ ਤਿਆਗ ਦੇਵੇ। ਬਿਨ ਜਲ ਪ੍ਰਾਣ ਤਜੇ ਹੈ ਮੀਨਾ, ਉਹ ਮੱਛੀ ਹੈ, ਬਾਹਰ ਕੱਢ ਦਿਓ ਤੜਫ ਤੜਫ ਕੇ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਤੜਫਣ ਲੱਗ ਪੈਂਦੀ ਹੈ। ਪਰ ਕਹਿੰਦੇ ਕਦੇ ਵੀ ਪਾਣੀ ਨੇ ਉਹਦੇ ਨਾਲ ਪ੍ਰੀਤ ਨਹੀਂ ਕੀਤੀ, ਕਦੇ ਪਾਣੀ ਨਹੀਂ ਗਿਆ ਕਿ ਮੱਛੀ ਤੜਫ ਰਹੀ ਆ ਮੈਂ ਛੱਲ ਮਾਰਾਂ ਤੇ ਉਹਨੂੰ ਬਚਾ ਲਵਾਂ। ਨਹੀਂ, ਪਾਣੀ ਕਦੇ ਮੱਛੀ ਨਾਲ ਪ੍ਰੀਤ ਨਹੀਂ ਕਰਦਾ, ਪਰ ਮੱਛੀ ਅੱਜ ਵੀ ਤੜਫ ਤੜਫ ਕੇ ਮਰਦੀ ਹੈ। ਖਾਣ ਵਾਲੇ ਖਾ ਲੈਂਦੇ ਨੇ, ਪਹਿਲਾਂ ਮੱਛੀ ਨੂੰ ਬਾਹਰ ਕੱਢਿਆ, ਮਾਰਿਆ, ਟੋਟੇ ਟੋਟੇ ਕਰ ਦਿੱਤਾ, ਫਿਰ ਤੇਲ ਵਿੱਚ ਪਾਇਆ, ਤਲ ਲਿਆ, ਫਿਰ ਦੰਦਾਂ ਥੱਲੇ ਚਬਾ ਚਬਾ ਕੇ ਉਹਨੂੰ ਅੰਦਰ ਲੰਘਾ ਲਿਆ। ਤੇ ਕਹਿੰਦੇ ਨੇ ਜਿਹੜੇ ਮੱਛੀ ਖਾਣ ਵਾਲੇ ਲੋਕ ਨੇ ਉਹ ਨੌਕਰਾਂ ਨੂੰ ਜਾਂ ਘਰ ਵਾਲੀ ਨੂੰ ਕਹਿਣਗੇ ਮੇਰੇ ਸਰਾਣੇ ਪਾਣੀ ਦਾ ਜੱਗ ਰੱਖ ਦਿਓ, ਕਿਉਂ? ਕਹਿੰਦੇ ਅੱਜ ਮੱਛੀ ਖਾਧੀ ਹੈ। ਦੇਖੋ ਉਹਦੇ ਕਿੰਨੇ ਟੁਕੜੇ ਟੁਕੜੇ ਕਰ ਦਿੱਤੇ, ਤੇਲ ਵਿੱਚ ਤਲ ਵੀ ਲਿਆ ਮੱਛੀ ਨੂੰ, ਪਰ ਫਿਰ ਵੀ ਉਹ ਪਾਣੀ 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 ਕੂਕਦੀ ਰਹਿੰਦੀ ਹੈ, ਇੰਨੀ ਪ੍ਰੀਤ ਪੱਕੀ ਉਹਦੀ, ਫਿਰ ਵੀ ਨਹੀਂ ਛੱਡਦੀ। ਉਹ ਖਾਣ ਵਾਲੇ ਮੱਛੀ ਉਹ ਪਾਣੀ ਪੀਂਦੇ ਨੇ ਰਾਤ ਨੂੰ ਉੱਠ ਉੱਠ ਕੇ, ਫਿਰ ਵੀ ਅੰਦਰ ਜਾ ਕੇ ਵੀ ਉਹ ਮੱਛੀ ਪਾਣੀ ਪਾਣੀ ਕਰਦੀ ਰਹਿੰਦੀ, ਐਸੀ ਪ੍ਰੀਤ। ਤੇ ਧਿਆਨ ਦੇਣਾ, ਸਦੀਆਂ ਤੋਂ ਮੱਛੀਆਂ ਮਰਦੀਆਂ ਰਹੀਆਂ ਨੇ, ਪਾਣੀ ਨੇ ਪ੍ਰੀਤ ਨਹੀਂ ਕੀਤੀ, ਪਰ ਮੱਛੀਆਂ ਅੱਜ ਵੀ ਉਵੇਂ ਪ੍ਰੀਤ ਕਰ ਰਹੀਆਂ। ਸਦੀਆਂ ਤੋਂ ਪਤੰਗੇ ਮਰਦੇ ਰਹੇ ਨੇ, ਅੱਜ ਵੀ ਪਤੰਗੇ ਮਰ ਰਹੇ ਨੇ, ਪਰ ਦੀਵੇ ਨੇ ਲਾਈਟ ਨੇ ਕਦੇ ਪ੍ਰੀਤ ਨਹੀਂ ਕੀਤੀ। ਸਦੀਆਂ ਤੋਂ ਭਵਰੇ ਆਉਂਦੇ ਰਹੇ ਨੇ, ਅੱਜ ਵੀ ਆ ਰਹੇ ਨੇ, ਨਾਲੇ ਦੁੱਖਦਾਈ ਪ੍ਰੀਤ ਆ, ਪਰ ਉਹਨਾਂ ਨੇ ਛੱਡੀ ਨਹੀਂ। ਤੇ ਭਾਈ ਗੁਰਦਾਸ ਜੀ ਨੇ ਗੱਲ ਮੁਕਾਈ ਆ, ਉਹ ਦੁੱਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੇ ਨਾ ਡਰੇ। ਇਹ ਦੁੱਖਦਾਈ ਪ੍ਰੀਤ ਆ ਪਤੰਗੇ ਦੀ, ਇੱਕ ਪਾਸੜ ਪ੍ਰੀਤ ਆ, ਇੱਕ ਅੰਗੀ ਪ੍ਰੀਤ ਆ, ਪਰ ਪਤੰਗੇ ਅਜੇ ਵੀ ਆ ਰਹੇ ਨੇ, ਭਵਰੇ ਅਜੇ ਵੀ ਆ ਰਹੇ ਨੇ, ਮੱਛੀ ਅੱਜ ਵੀ ਮਰ ਰਹੀ। ਦੁੱਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੇ ਨਾ ਡਰੇ, ਅਜੇ ਵੀ ਇਹਨਾਂ ਨੇ ਛੱਡਿਆ ਨਹੀਂ ਆਉਣਾ। ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ ਆਖ ਸਤਨਾਮ। ਉਹ ਇਹ ਤੇ ਦੁੱਖਦਾਈ ਪ੍ਰੀਤ ਪਤੰਗੇ ਦੀ ਪਤੰਗੇ ਨੇ ਤੇ ਛੱਡਿਆ ਨਾ, ਦੁੱਖਦਾਈ ਪ੍ਰੀਤ ਭਵਰੇ ਦੀ ਭਵਰੇ ਨੇ ਤੇ ਛੱਡਿਆ ਨਾ, ਦੁੱਖਦਾਈ ਪ੍ਰੀਤ ਮੱਛੀ ਦੀ ਮੱਛੀ ਨੇ ਤੇ ਛੱਡਿਆ ਨਾ। ਪ੍ਰੇਮ ਆਪਣਾ ਗੁਰਸਿੱਖ ਸੱਚੀ ਸੁੱਚੀ ਤੇ ਸੁੱਖ ਦੇਣ ਵਾਲੀ ਪ੍ਰੀਤ ਨੂੰ ਕਿਵੇਂ ਤਿਆਗ ਦੇਵੇ? ਇਹ ਤੇ ਸੁਖਦਾਈ ਪ੍ਰੀਤ, ਸੁੱਖ ਦੇਣ ਵਾਲੀ ਪ੍ਰੀਤ ਕਿਵੇਂ ਛੱਡ ਦੇਵੇ ਗੁਰਸਿੱਖ? ਇੱਥੇ ਤੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ, ਉਹ ਤੇ ਮਾਰ ਦਿੰਦੇ ਨੇ। ਤੇ ਸਤਿਗੁਰੂ ਕਹਿੰਦੇ ਇੱਕ ਸਿੱਖ ਇੱਕ ਕਦਮ ਪੁੱਟਦਾ, ਸਤਿਗੁਰੂ ਕਰੋੜਾਂ ਕਦਮਾਂ ਪੁੱਟਦੇ ਨੇ, ਸਿੱਖ ਤਾਂ ਵੀ ਗੁਰੂ ਵੱਲ ਨਹੀਂ ਜਾਂਦਾ। ਪਤੰਗੇ ਨੂੰ ਪਤਾ ਵੀ ਮਾਰਿਆ ਜਾਵਾਂਗਾ, ਤੇ ਗੁਰਸਿੱਖ ਨੂੰ ਪਤਾ ਵੀ ਸਤਿਗੁਰੂ ਤੇ ਅੱਗੋਂ ਲੈਣ ਵਾਸਤੇ ਆਉਂਦੇ ਨੇ, ਅਸੀਂ ਫਿਰ ਵੀ ਨਹੀਂ ਤੁਰਦੇ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਵਾਰੰਵਾਰ ਗੁਰ ਹੇਤ। ਸਿੱਖ ਇੱਕ ਵਾਰੀ ਯਾਦ ਕਰਦਾ, ਸਤਿਗੁਰੂ ਕਰੋੜਾਂ ਵਾਰੀ ਯਾਦ ਕਰਦੇ ਨੇ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਿੱਖ ਕੌਡੀ ਮੱਥਾ ਟੇਕੇ ਸਤਿਗੁਰੂ ਖਜ਼ਾਨੇ ਭਰਪੂਰ ਕਰ ਦਿੰਦੇ ਨੇ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਸਤਿਗੁਰ ਦੀ ਮਹਿਮਾ ਅਗਾਧ ਬੋਧ ਹੈ, ਸੁੱਖ ਦੇਣ ਵਾਲੀ ਪ੍ਰੀਤ ਹੈ। ਇਹ ਇੱਕ ਅੰਗੀ ਪ੍ਰੀਤ ਨਹੀਂ, ਇਹ ਇੱਕ ਪਾਸੜ ਪ੍ਰੀਤ ਨਹੀਂ, ਦੋ ਪਾਸੜ ਪ੍ਰੀਤ ਹੈ, ਇਹ ਸਰਬੰਗੀ ਪ੍ਰੀਤ ਹੈ। ਸਤਿਗੁਰੂ ਵੀ ਆਪਣੇ ਸਿੱਖ ਨਾਲ ਪ੍ਰੀਤ ਕਰਦੇ ਨੇ, ਤੇ ਸੱਚੀ ਪ੍ਰੀਤ ਗੁਰੂ ਨਾਲ ਜੇ ਪਾਵਾਂਗੇ ਤੇ ਕਹਿੰਦੇ ਨੇ ਸਤਿਗੁਰੂ ਤੇ ਅੱਗੋਂ ਲੈਣ ਵਾਸਤੇ ਆਉਣਗੇ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਕਹਿੰਦੇ ਸੀ ਪਿਆਰਿਓ ਸੇਵਾ ਕਰੋ, ਡਟ ਕੇ ਡਟ ਕੇ ਸੇਵਾ ਕਰੋ, ਪ੍ਰੀਤ ਕਰੋ ਗੁਰੂ ਨਾਲ, ਨਿਰ ਇੱਛਤ ਹੋ ਕੇ ਸੇਵਾ ਕਰੋ, ਨਿਰਵਾਣ ਹੋ ਕੇ ਨਿਰਵਾਣ ਭਾਵਨਾ ਹੋਵੇ ਕੀਰਤਨ ਕਰੋ। ਸਤਿਗੁਰੂ ਤੇ ਬਾਂਹ ਫੜ ਕੇ ਪੁੱਛਣਗੇ ਸਿੱਖਾ ਦੱਸ ਤੈਨੂੰ ਚਾਹੀਦਾ ਕੀ ਹੈ, ਮੰਗ ਕੀ ਮੰਗਣਾ ਹੈ, ਤੇਰੀ ਇੱਛਾ ਕੀ ਹੈ। ਪਰ ਪ੍ਰੀਤ ਸੱਚੀ ਹੋਵੇ, ਸਤਿਗੁਰੂ ਨਿਭਾ ਦੇਣਗੇ। ਆਓ ਸੱਚੀ ਪ੍ਰੀਤ ਆਪਣੇ ਗੁਰੂ ਨਾਲ ਪਾਈਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ 400 ਸਾਲਾ ਸ਼ਹੀਦੀ ਪੁਰਬ ਮਨਾ ਰਹੇ ਹਨ। ਪੱਟੀ ਦੇ ਰਹਿਣ ਵਾਲੇ ਲਗਾਹੇ ਚੌਧਰੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਪ੍ਰੀਤ ਕੀਤੀ ਸੱਚੀ। ਪੱਟੀ ਵੀ ਤੁਹਾਡੇ ਨੇੜੇ ਆ ਤੇ ਤਰਨ ਤਾਰਨ ਸਾਹਿਬ ਵੀ ਆਪ ਜੀ ਦੇ ਨੇੜੇ ਆ। ਉਹ ਪੱਟੀ ਦਾ ਚੌਧਰੀ ਸੀ ਲਗਾਹਾ, ਕਈਆਂ ਪਿੰਡਾਂ ਵਿੱਚ ਢਿੱਲੋ ਗੋਤ ਹੁੰਦਾ, ਢਿੱਲੋ ਗੋਤ, ਢਿੱਲੋ ਲਾਲ ਉਹਦਾ ਅਸਲੀ ਨਾਂ ਸੀ ਤੇ ਢਿੱਲੋ ਗੋਤ ਉਹਦੇ ਨਾਂ ਤੋਂ ਚੱਲਿਆ, ਢਿੱਲੋ ਲਾਲ। ਭਾਵੇਂ ਗੁਰੂ ਘਰ ਵਿੱਚ ਕੋਈ ਗੋਤਾਂ ਜਾਤਾਂ ਨਹੀਂ, ਇੱਥੇ ਇੱਕੋ ਹੀ ਤੁਖਲਸ ਖਾਲਸਾ। ਜਾਤਾਂ ਦੇ ਵਹਿਮਾਂ ਭਰਮਾਂ ਚੋਂ ਸਤਿਗੁਰਾਂ ਨੇ ਸਾਨੂੰ ਕੱਢਿਆ। ਸਿਧਾਂਤ ਲੈਣਾ, ਧਿਆਨ ਦੇਣਾ, 9 ਲੱਖੀ ਪੱਟੀ ਅੱਜ ਵੀ ਕਾਗਜ਼ਾਂ ਵਿੱਚ ਵੱਜਦੀ ਹੈ। ਜਿਹੜੇ ਪੁਰਾਣੇ ਕਦੇ ਵੇਖਣਾ ਵਿਚਾਰ ਕੇ, 9 ਲੱਖੀ ਪੱਟੀ ਨਾਮ ਆਉਂਦਾ ਪੱਟੀ ਦਾ। ਇੱਥੇ 3 ਜਾਗੀਰਾਂ ਸਨ, 3-3 ਲੱਖ ਦੀ ਇੱਕ ਜਗੀਰ ਇੱਕ ਜਗੀਰਦਾਰ ਕੋਲ ਸੀ। ਉਹਨਾਂ ਤਿੰਨਾਂ ਵਿੱਚੋਂ ਇੱਕ ਜਗੀਰਦਾਰ ਦਾ ਨਾਂ ਸੀ ਢਿੱਲੋ ਲਾਲ। ਉਹਨਾਂ ਵੇਲਿਆਂ ਵਿੱਚ 3 ਲੱਖ ਦਾ ਮਾਲਕ ਸੀ ਸਤਿਗੁਰਾਂ ਵੇਲੇ, 3 ਲੱਖ ਦੀ ਜਗੀਰ। ਅੱਜ ਤੇ ਕਰੋੜਾਂ ਅਰਬਾਂ ਪਤੀ ਸੀ। ਜਦੋਂ ਬਾਹਰ ਨਿਕਲਦਾ ਸੀ 500 ਨਾਲ ਇਹਦੇ ਘੋੜ ਸਵਾਰ ਹੁੰਦੇ ਸੀ, ਨੌਕਰ ਚਾਕਰ ਬੜੇ ਕੰਮ ਕਾਰ ਕਰਨ ਵਾਲੇ। ਐਸੀ ਨੇਤ ਹੋਈ, ਖੇਡ ਖੇਡ ਐਸੀ ਵਰਤੀ, ਕਹਿੰਦੇ ਆ ਕੋਹੜ ਦੀ ਬਿਮਾਰੀ ਹੋ ਗਈ। ਜਿਵੇਂ ਅੱਜ ਕੈਂਸਰ ਦੀ ਬਿਮਾਰੀ ਹੈ ਤੇ ਉਦੋਂ ਕੋਹੜ ਲਾ ਇਲਾਜ ਹੁੰਦਾ ਸੀ।
ਵੀ ਇਹਦਾ ਇਲਾਜ ਨਹੀਂ ਹੋਣਾ। ਬੜੇ ਵੈਦ ਹਕੀਮ ਸੱਦੇ, ਕੋਈ ਵਾਹ ਪੇਸ਼ ਨਾ ਗਈ। ਵੈਦਾਂ ਨੇ ਇਹ ਕਹਿਤਾ ਇਹ ਹੁਣ ਨਹੀਂ ਬਚਦਾ, ਇਹ ਮਰ ਜਾਏਗਾ। ਹੁਣ ਚੌਧਰੀ ਨੂੰ ਬਚਾਉਣ ਵਾਲਾ ਕੋਈ ਨਹੀਂ, ਮਰਨ ਕਿਨਾਰੇ ਪਹੁੰਚਿਆ ਹੋਇਆ, ਕੋੜ ਹੋ ਗਿਆ ਸਰੀਰ ਤੇ। ਤੇ ਇਹ ਮੰਨਦਾ ਸੀ ਲਗਾਹੇ ਚੌਧਰੀ ਨੂੰ ਹੈ ਵਾਹਿਗੁਰੂ, ਲਗਾ ਇਹ ਢਿੱਲੋ ਲਾਲ ਲਗਾਹਾ ਚੌਧਰੀ ਸਖੀ ਸਰਵਰ ਪੀਰ ਨੂੰ ਮੰਨਣ ਵਾਲਾ ਸੀ। ਪੀਰ ਦਾ ਉਪਾਸ਼ਕ ਸੀ, ਹੈ ਭਾਵੇਂ ਹਿੰਦੂ ਸੀ, ਮੁਗਲਾਂ ਦਾ ਰਾਜ। ਤੇ ਇਹ ਜਿਹੜੇ ਚੌਧਰੀ ਜਗੀਰਦਾਰ ਇਹ ਸਾਰੇ ਉਹਨਾਂ ਦੇ ਅਧੀਨ ਹੋਣ ਕਰਕੇ ਇਹ ਵੀ ਸਖੀ ਸਰਵਰ ਨੂੰ ਮੰਨਦਾ ਸੀ, ਉਹਦਾ ਚੇਲਾ ਸੀ, ਰੋਟ ਚੜਾਉਂਦਾ ਸੀ, ਮੱਥੇ ਟੇਕਦਾ ਸੀ ਕਬਰਾਂ ਤੇ, ਦੀਵੇ ਜਗਾਉਂਦਾ ਸੀ। ਇਹਨੇ ਚੌਧਰੀ ਨੇ ਆਪਣੇ ਘਰ 'ਚ ਇੱਕ ਕਬਰ ਬਣਾਈ ਹੋਈ ਸੀ ਤੇ ਇਹਨੂੰ ਇੱਕ ਗੁਰਸਿੱਖ ਮਿਲਿਆ। ਉਹਨੇ ਆਖਿਆ ਚੌਧਰੀਆ, ਤੈਨੂੰ ਦੇ ਦਿੱਤਾ ਵੈਦਾਂ ਨੇ ਜਵਾਬ ਕਿ ਤੂੰ ਹੁਣ ਨਹੀਂ ਬਚਦਾ, ਪਰ ਇੱਕ ਤਰੀਕਾ ਤੈਨੂੰ ਮੈਂ ਦੱਸਣਾ। ਧੰਨ ਗੁਰੂ ਨਾਨਕ ਦੇ ਚਰਨਾਂ ਚਰਜ ਕਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਗੱਦੀ ਤੇ ਬੈਠੇ ਨੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰ, ਤੇਰਾ ਕੋੜ ਠੀਕ ਹੋ ਜਾਏਗਾ, ਚੱਲ ਤੈਨੂੰ ਉੱਥੇ ਲੈ ਚੱਲੀਏ। ਚੌਧਰੀ ਕਹਿੰਦਾ ਮੇਰੇ ਵਿੱਚ ਜਾਣ ਦੀ ਹਿੰਮਤ ਨਹੀਂ, ਮੈਂ ਨਹੀਂ ਜਾ ਸਕਦਾ। ਕਹਿੰਦੇ ਚੌਧਰੀ ਆ, ਜੇ ਨਹੀਂ ਨਾ ਜਾ ਸਕਦਾ ਤੇ ਇੱਥੇ ਹੀ ਬੇਨਤੀ ਕਰਦੇ, ਆਪਣੇ ਮਨੋਂ ਹੀ ਬੇਨਤੀ ਕਰਦੇ, ਸਤਿਗੁਰੂ ਮਿਹਰ ਕਰ ਦੇਣਗੇ, ਕਰ ਅਰਜ, ਤੇਰਾ ਕੋੜ ਠੀਕ ਹੋ ਜਾਏਗਾ। ਚੌਧਰੀ ਕਹਿੰਦਾ ਇੱਦਾਂ ਹੀ ਠੀਕ ਹੋ ਜਾਏਗਾ? ਕਹਿੰਦੇ ਬੇਨਤੀ ਕਰ, ਮਨੋ ਕਰੀ, ਉੱਤੋਂ ਉੱਤੋਂ ਦਿਖਾਵੇ ਮਾਤਰ ਨਹੀਂ, ਬਿਰਥੀ ਕਦੇ ਨਾ ਹੋਵੇ। ਜਨ ਕੀ ਅਰਦਾਸ, ਜਨ ਬਣੇ ਕੋਈ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ, ਜਨ ਹੋਵੇ ਕਰ ਬੇਨਤੀ। ਚੌਧਰੀ ਨੇ ਬੇਨਤੀ ਕੀਤੀ, ਸਤਿਗੁਰੂ ਕੋਈ ਵਸੀਲਾ ਨਹੀਂ ਕਿ ਮੈਂ ਬਚ ਜਾਵਾਂ, ਪਰ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਨਾ ਵੀ ਜੇ ਮੇਰਾ ਕੋੜ ਹਟ ਗਿਆ ਨਾ ਤੇ ਮੈਂ ਆਪ ਜੀ ਦਾ ਸਿੱਖ ਬਣ ਜਾਵਾਂ, ਮਿਹਰ ਕਰ ਦਿਓ। ਬੇਨਤੀ ਕੀਤੀ, ਤਰਨ ਤਾਰਨ ਸਾਹਿਬ ਦੀ ਧਰਤੀ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਤਾਰ ਰਹੇ ਨੇ ਸੰਗਤਾਂ ਨੂੰ, ਉਹਦੀ ਬੇਨਤੀ ਹੋ ਗਈ। ਅਗਲੇ ਦਿਨ ਹੀ ਮੋੜ ਪੈਣਾ ਸ਼ੁਰੂ ਹੋ ਗਿਆ, ਸਿਦਕ ਭਰੋਸਾ। ਤੇ ਸਾਧ ਸੰਗਤ ਕਹਿੰਦੇ ਨੇ 15 ਦਿਨ ਲੰਘ ਗਏ, 20 ਦਿਨ ਲੰਘ ਗਏ, ਜਿਹੜੇ ਵੈਦ ਕਹਿੰਦੇ ਸੀ ਇਹ ਬਚਦਾ ਹੀ ਨਹੀਂ, ਹੁਣ ਕਹਿੰਦੇ ਨੇ ਮਰਦਾ ਹੀ ਨਹੀਂ, ਹੁਣ ਨਹੀਂ ਮਰਦਾ ਜੀ ਕਹਿੰਦੇ। ਸ਼ਰਧਾ ਦੀ ਗੱਲ, ਅੱਜ ਕੱਲ੍ਹ ਦੇ ਕਈ ਲਿਖਾਰੀ ਐਸੇ ਨੇ ਜਿਹੜੇ ਸਿੱਖੀ ਦੇ ਵਿੱਚੋਂ ਸ਼ਰਧਾ ਨੂੰ ਖਤਮ ਕਰਨਾ ਚਾਹੁੰਦੇ ਨੇ। ਸਰੋਵਰਾਂ ਦੀ ਕੀ ਲੋੜ ਹੈ ਜੀ, ਦੁੱਖ ਭੰਜਣੀ ਬੇਰੀ ਨੂੰ ਵੀ ਉਹ ਕਹਿੰਦੇ ਨੇ ਵੀ ਕੀ ਲੋੜ ਹੈ, ਭਲਾ ਤੇ ਬਾਣੀ ਨੇ ਕਰਨਾ ਹੈ, ਪਰ ਉਹ ਪਾਣੀ ਨਹੀਂ ਹੈ ਜਿਹੜਾ ਦਰਬਾਰ ਸਾਹਿਬ ਹੈ, ਹਰ ਸਮੇਂ ਬਾਣੀ ਦਾ ਕੀਰਤਨ ਹੋਣ ਕਰਕੇ ਉਹ ਤੇ ਅੰਮ੍ਰਿਤ ਬਣ ਜਾਂਦਾ।
ਸਤਿ ਸ੍ਰੀ ਅਕਾਲ।
ਤੇ ਦਾਸ ਦਾਵੇ ਨਾਲ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ, ਦਰਬਾਰ ਸਾਹਿਬ ਦੇ ਬਾਹਰ ਕੋਈ ਕਾਪੀ ਲੈ ਕੇ ਕੱਲ ਨੂੰ ਬਹਿ ਜਾਏ ਤੁਹਾਡੇ ਵਿੱਚੋਂ ਜਿਹਦੇ ਅੰਦਰ ਸ਼ੰਕਾ ਹੈ। ਆਉਂਦੇ ਜਾਂਦੇ ਯਾਤਰੂਆਂ ਨੂੰ ਪੁੱਛੀ ਜਾਇਓ, ਭਾਈ ਸਾਹਿਬ ਕਿਵੇਂ ਆਏ ਹੋ? ਤੁਹਾਨੂੰ ਇੱਕ ਦਿਨ ਵਿੱਚ 1, 2, 4 ਨਹੀਂ, ਸੈਂਕੜੇ ਹਜ਼ਾਰਾਂ ਅੱਜ ਮਿਲਣਗੇ ਇੱਕ ਦਿਨ ਵਿੱਚ, ਜਿਹੜੇ ਕਹਿਣਗੇ ਧੰਨ ਗੁਰੂ ਰਾਮਦਾਸ ਦੇ ਦਰ ਤੋਂ ਖੈਰ ਪੈ ਗਈ, ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ, ਅੱਜ ਵੀ ਬਖਸ਼ਿਸ਼ ਉਦਾਂ ਹੀ ਕੰਮ ਕਰ ਰਹੀ ਹੈ। ਦਰਬਾਰ ਸਾਹਿਬ ਅੱਜ ਵੀ ਵੇਖੋ ਜਾ ਕੇ, ਕਦੇ ਜਿਹੜੇ ਪ੍ਰੇਮੀ ਸ਼ੰਕਾ ਕਰਦੇ ਆ ਵੀ ਲੋੜ ਨਹੀਂ ਦੀ, ਸਤਿਗੁਰ ਦੀ ਬਖਸ਼ਿਸ਼ ਤੇ ਉਵੇਂ ਹੀ ਕੰਮ ਕਰ ਰਹੀ ਹੈ। ਸਤਿਗੁਰੂ ਚਲੇ ਗਏ ਸਰੀਰ ਕਰਕੇ, ਪਰ ਉਹਨਾਂ ਦੀ ਬਖਸ਼ਿਸ਼ ਉਵੇਂ ਹੀ ਕੰਮ ਕਰ ਰਹੀ ਆ, ਕਰਦੀ ਰਹੀ ਆ, ਤੇ ਸਦਾ ਇਹ ਬਖਸ਼ਿਸ਼ ਇੱਦਾਂ ਹੀ ਕੰਮ ਕਰਦੀ ਰਹਿਣੀ ਹੈ, ਸਤਿਗੁਰ ਦੀ ਬਖਸ਼ਿਸ਼ ਇੱਦਾਂ ਹੀ ਰਹਿਣੀ ਹੈ ਸਦਾ। ਸਿਦਕ ਦੀ ਗੱਲ ਆ, ਜਿਨ੍ਹਾਂ ਦਾ ਸਿਦਕ ਆ, ਸ਼ਰਧਾ ਭਾਵਨਾ, ਉਹਨਾਂ ਵਾਸਤੇ ਸਭ ਕੁਝ ਹੀ ਆ। ਜਿਨ੍ਹਾਂ ਨੇ ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ ਏ, ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ।
ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ ਬੋਲੋ ਜਿਨ੍ਹਾਂ ਨੇ ਸਿਦਕ ਤੇਰੇ ਤੇ ਉਹ ਤਾਂ ਗਏ ਜਹਾਨੋਂ ਖਾਲੀ ਜਿਨ੍ਹਾਂ ਨੂੰ ਸਿਦਕ ਨਾ ਆਇਆ ਗਏ ਜਹਾਨੋਂ ਖਾਲੀ ਜਿਨ੍ਹਾਂ ਨੂੰ ਸਿਦਕ ਨਾ ਆਇਆ ਸਭ ਕੁਛ ਪਾਇਆ ਰੱਖਿਆ ਭਰੋਸਾ ਤੇਰਾ ਉਹਨਾਂ ਸਭ ਕੁਛ ਪਾਇਆ ਰੱਖਿਆ ਭਰੋਸਾ ਤੇਰਾ ਕੁਛ ਪਾਇਆ ਰੱਖਿਆ ਭਰੋਸਾ ਤੇਰਾ ਕੁਛ ਪਾਇਆ
ਭਰੋਸਾ ਤੇਰਾ ਨਾਮ ਸਭ ਕੁਛ ਪਾਇਆ
ਸਿਦਕ ਵਾਲਿਆਂ ਦੇ ਬੇੜੇ ਬੰਨੇ ਲੱਗਦੇ ਜਿਨ੍ਹਾਂ ਦਾ ਸਿਦਕ ਹੈ ਉਹਨਾਂ ਵਾਸਤੇ ਸਭ ਕੁਝ ਭਰੋਸਾ ਹੈ ਜਿਨ੍ਹਾਂ ਦਾ ਤੇ ਜਿਨ੍ਹਾਂ ਦਾ ਭਰੋਸਾ ਸੀ ਉਹਨਾਂ ਨੂੰ ਸਭ ਕੁਝ ਮਿਲਿਆ ਹੈ ਅੱਜ ਵੀ ਜਿਨ੍ਹਾਂ ਦਾ ਭਰੋਸਾ ਵੱਜ ਜਾਵੇ ਅੱਜ ਵੀ ਉਹਨਾਂ ਨੂੰ ਦਾਤਾਂ ਮਿਲ ਰਹੀਆਂ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਅੱਜ ਵੀ ਉਦਾਂ ਹੀ ਬਖਸ਼ਿਸ਼ ਸਤਿਗੁਰ ਦੀ ਕੰਮ ਕਰ ਰਹੀ ਤਰਨ ਤਾਰਨ ਸਾਹਿਬ ਸ਼ਰਧਾ ਭਾਵਨਾ ਨਾਲ ਜਾਓਗੇ ਅੱਜ ਵੀ ਸਤਿਗੁਰ ਦੀਆਂ ਰਹਿਮਤਾਂ ਵਰਤ ਰਹੀਆਂ ਨੇ ਉਸੇ ਤਰ੍ਹਾਂ ਬਖਸ਼ਿਸ਼ ਹੋ ਰਹੀ ਹੈ ਪਰ ਆਪਣੇ ਹਿਸਾਬ ਨਾਲ ਕਈ ਲਿਖਾਰੀਆਂ ਨੇ ਸਿੱਖੀ ਵਿੱਚੋਂ ਸ਼ਰਧਾ ਨੂੰ ਖਤਮ ਕਰਨ ਵਾਲੀਆਂ ਗੱਲਾਂ ਕੀਤੀਆਂ ਬਹੁਤ ਯਤਨ ਕਰਦੇ ਨੇ ਤੇ ਜੇ ਸਿੱਖੀ ਵਿੱਚੋਂ ਸ਼ਰਧਾ ਹੀ ਖਤਮ ਹੋ ਗਈ ਸਾਡੇ ਕੋਲ ਰਹਿ ਹੀ ਕੀ ਗਿਆ ਮਾਇਆ ਚਲੀ ਗਈ ਕੁਛ ਵੀ ਨਹੀਂ ਗਿਆ ਸਤਸੰਗਤ ਜੀ ਸਰੀਰਕ ਤੰਦਰੁਸਤੀ ਚਲੀ ਗਈ ਕੁਛ ਵੀ ਨਹੀਂ ਗਿਆ ਉਹ ਕਹਿੰਦੇ ਜੇ ਗੁਰੂ ਤੋਂ ਤੇਰੀ ਸ਼ਰਧਾ ਚਲੀ ਗਈ ਤੇ ਸਭ ਕੁਝ ਹੀ ਗਿਆ ਫਿਰ ਰਿਹਾ ਹੀ ਕੁਛ ਨਹੀਂ ਖਾਲੀ ਹੋ ਗਿਆ ਸ਼ਰਧਾ ਨਾ ਜਾਣ ਦਿਓ ਕਦੇ ਬਿਲਕੁਲ ਠੀਕ ਹੋ ਗਿਆ ਤੰਦਰੁਸਤ ਹੋ ਗਿਆ ਪੱਟੀ ਦਾ ਚੌਧਰੀ ਢਿੱਲੋ ਲਾਲ ਲਗਾਹਾ ਅੱਲ ਸੀ ਉਹਦੀ ਲਗਾਹਾ ਚੌਧਰੀ ਇਤਿਹਾਸ ਚ ਨਾਮ ਦਾ ਜਿਹੜਾ ਚੌਧਰੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਵੇਲੇ ਵੀ ਨਾਲ ਸੀ ਗ੍ਰਿਫਤਾਰ ਹੋਇਆ ਸੀ ਚੰਦੂ ਦੇ ਘਰ ਲਗਾਹਾ ਉਹਦਾ ਨਾਮ ਦਾ ਉਹ ਚੌਧਰੀ ਸੀ ਪੱਟੀ ਦੇ ਰਹਿਣ ਨਾਲ ਤੇ ਬਿਲਕੁਲ ਜਦੋਂ ਠੀਕ ਹੋਇਆ ਤੇ ਕਹਿੰਦਾ ਚਲੋ ਪਰਿਵਾਰ ਵਾਲਿਆਂ ਨੂੰ ਸਾਰੀ ਕਬਰ ਘਰ ਵਿੱਚੋਂ ਢਾਹਤੀ ਪੀਰ ਦੀ ਹੁਣ ਮੈਨੂੰ ਇਹਦੀ ਲੋੜ ਨਹੀਂ ਪੂਰਾ ਮਿਲ ਗਿਆ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜਿਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਰਿਸ਼ਤੇਦਾਰ ਸਾਖ ਸੰਬੰਧੀ ਕੱਚੇ ਨੇ ਗੁਰੂ ਵੀ ਕੱਚੇ ਮਿਲ ਜਾਂਦੇ ਕਈ ਵਾਰੀ ਤੇ ਚੱਲ ਪਿਆ ਪਰਿਵਾਰ ਨੂੰ ਨਾਲ ਲੈ ਕੇ ਬੜਾ ਤਕੜਾ ਜਗੀਰਦਾਰ ਪੰਜ ਪੰਜ ਸੌ ਘੋੜ ਸਵਾਰ ਜੀ ਦੇ ਨਾਲ ਹੁੰਦੇ ਸਨ ਕਹਿੰਦੇ ਅੱਜ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਆ ਰਿਹਾ ਸਿਰ ਉੱਤੇ ਆਪ ਸਤਿਗੁਰਾਂ ਦੇ ਲੰਗਰਾਂ ਵਾਸਤੇ ਰਸਤਾ ਬਸਤਾ ਲਈ ਆਉਂਦਾ ਆਪ ਸਿਰ ਤੇ ਚੁੱਕ ਲਈ ਨੌਕਰ ਕਹਿੰਦੇ ਅਸੀਂ ਚੁੱਕਨੇ ਆ ਕਹਿੰਦੇ ਨਹੀਂ ਮੈਂ ਆਪ ਆਪਣੇ ਸਿਰ ਤੇ ਚੁੱਕ ਕੇ ਲਿਜਾਵਾਂਗਾ ਫਿਰ ਨੰਗੇ ਪੈਰੀ ਤੁਰ ਕੇ ਆਇਆ ਨੰਗੇ ਪੈਰੀ ਸ਼ਰਧਾ ਭਾਵਨਾ ਮਨ ਚ ਲੈ ਕੇ ਕਬੀਰ ਸਾਧੂ ਕੋ ਮਿਲਣਾ ਜਾਈਏ ਜਾਈਏ ਸਾਥ ਨਾ ਲੀਜੇ ਕੋਏ ਪਛੇ ਪਾਉ ਨਾ ਦੀਜੀਏ ਆਗੇ ਹੋਏ ਸੋ ਹੋਏ ਕਹਿੰਦੇ ਜੇ ਤੁਰ ਪਾਓ ਨਾ ਧਰਮ ਵਾਲੀ ਪੌੜੀ ਧਰਮ ਵਾਲੇ ਰਾਹ ਤੇ ਫਿਰ ਮੁੜ ਕੇ ਪਿੱਛੇ ਨੂੰ ਨਾ ਵੇਖਿਆ ਕਰੋ ਇੱਥੇ ਹਾਲ ਇੱਦਾਂ ਦਾ ਕਈ ਤੁਰ ਪੈਣਗੇ ਮੈਂ ਚੱਲਿਆ ਜੀ ਅੰਮ੍ਰਿਤ ਛੱਕ ਕੇ ਹੁਣ ਸਿੰਘ ਸੱਜ ਜਾਣਾ ਮੈਂ ਤੇ ਹੁਣ ਪੂਰਾ ਰੰਗ ਚੜ ਜਾਣਾ ਮੈਂ ਤੇ ਪੂਰਾ ਗੁਰਸਿੱਖ ਬਣ ਜਾਣਾ ਪਰ ਥੋੜੇ ਕੁ ਚਿਰ ਬਾਅਦ ਪਿੱਛੇ ਮੁੜ ਆਉਂਦੇ ਨੇ
ਫਿਰ ਪਾਛਾ ਪਾਉ ਨਾ ਦੀਜੀ ਅੱਗੇ ਹੋਏ, ਅੱਗੇ ਹੋਏ ਸੋ ਹੋਏ, ਪਿੱਛੇ ਨਾ ਮੁੜ ਕੇ ਵੇਖੋ। ਪਰ ਹਾਲ ਏਦਾਂ ਦਾ, ਇੱਕ ਘਰ ਵਾਲੀ ਨਾਲ ਲੜ ਪਿਆ, ਕਹਿੰਦਾ ਮੈਂ ਚੱਲਿਆ ਮਰਨ। ਕਹਿੰਦੀ ਮਰ ਜਾ, ਮੈਂ ਸੱਚੀ ਮੁੱਚੀ ਮਰ ਜਾਣਾ। ਕਹਿੰਦੀ ਮਰ ਜਾ, ਮੈਂ ਗੱਡੀ ਥੱਲੇ ਆ ਜਾਣਾ। ਕਹਿੰਦੀ ਆ ਜਾ। ਉਹ ਲੜਕੇ ਘਰੋਂ ਤੁਰ ਪਿਆ, ਜਦੋਂ ਗਿਆ ਤੇ ਉੱਥੇ ਪਤਾ ਕੀਤਾ, ਘੁੰਮ ਘੁਮਾ ਕੇ ਮੁੜ ਆਇਆ ਸ਼ਾਮ ਨੂੰ ਵਾਪਸ। ਘਰ ਵਾਲੀ ਕਹਿੰਦੀ ਆ ਗਿਆ, ਮਰਿਆ ਕਿਉਂ ਨੀ? ਕਹਿੰਦਾ ਚਾਰ ਪਰੌਂਠੇ ਪਕਾ ਦੇ। ਕਹਿੰਦਾ ਚਾਰ? ਕਹਿੰਦੀ ਚਾਰ ਪਰੌਂਠੇ ਉਹ ਕਾਹਦੇ ਵਾਸਤੇ? ਉਹ ਕਹਿੰਦੇ ਕੀ ਪਤਾ ਲੱਗਦਾ ਗੱਡੀ ਲੇਟ ਹੋ ਜਾਏ, ਕਈ ਵਾਰੀ ਚਾਰ ਚਾਰ ਘੰਟੇ ਲੇਟ ਹੋ ਜਾਂਦੀ ਹੈ, ਭੁੱਖੇ ਥੋੜਾ ਮਰਨਾ, ਚਾਰ ਪ੍ਰਸ਼ਾਦੇ ਪਕਾ ਦੇ। ਧਿਆਨ ਦਿਓ, ਅਸੀਂ ਵੀ ਕਈ ਵਾਰੀ ਤੁਰ ਪੈਂਦੇ ਹਾਂ ਵੀ ਅਸੀਂ ਹੁਣ ਗੁਰਸਿੱਖ ਬਣ ਜਾਣਾ, ਅਸੀਂ ਅੰਮ੍ਰਿਤਧਾਰੀ ਬਣ ਜਾਣਾ। ਪਰ ਗੁਰਮੁਖੋ, ਜਦੋਂ ਅਸੀਂ ਤੁਰਤੇ ਪੈਂਦੇ ਹਾਂ, ਫਿਰ ਵੇਖਦੇ ਹਾਂ ਉਹ ਮੌਤ ਰੂਪੀ ਗੱਡੀ ਦਾ ਕੀ ਪਤਾ ਹੈ? ਅਜੇ ਕਈ ਸਾਲ ਨਾ ਆਵੇ, ਅਜੇ ਵਿਸ਼ਿਆਂ ਵਿਕਾਰਾਂ ਦੇ ਪਰੌਂਠੇ ਹੋਰ ਖਾ ਲਓ, ਹੋਰ ਰੰਗ ਢੰਗ ਵੇਖ ਲਓ ਦੁਨੀਆਂ ਦੇ। ਕੀ ਪਤਾ ਮੌਤ ਰੂਪੀ ਗੱਡੀ ਕਿੰਨਾ ਕੁ ਲੇਟ ਹੋ ਜਾਏ, ਕੀ ਪਤਾ ਲੱਗਦਾ ਜੇ ਕਿੰਨੇ ਸਾਲ ਲੱਗ ਜਾਣ, ਕਿੰਨਾ ਚਿਰ ਹੋਰ ਜਿਉਣਾ ਹੋਵੇ। ਤੁਰਤੇ ਪੈਂਦੇ ਆ, ਫਿਰ ਪਿੱਛੇ ਨੂੰ ਆ ਜਾਂਦੇ ਆ। ਪਰ ਕਹਿੰਦੇ ਜੇ ਤੁਰੋ, ਭਗਤ ਕਬੀਰ ਜੀ ਕਹਿੰਦੇ ਨੇ, ਫਿਰ ਪਿੱਛੇ ਨੂੰ ਨਾ ਮੁੜੋ, ਪਾਛੇ ਪਾਉ ਨਾ ਦੀਜੀਏ, ਫਿਰ ਤੁਰੇ ਜਾਓ, ਅੱਗੇ ਹੋਏ ਸੋ ਹੋਏ, ਜੋ ਹੋਏਗਾ ਵੇਖੀ ਜਾਏਗੀ, ਪਿੱਛੇ ਨੂੰ ਨਾ ਵੇਖਿਆ ਕਰੋ, ਫਿਰ ਮੁੜ ਕੇ ਤੁਰਦੇ ਰਹੋ, ਤੁਰਦੇ ਰਹੋ। ਫਿਰ ਇੱਕ ਦਿਨ ਮੰਜ਼ਿਲ ਵੀ ਆਏਗੀ। ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਦ, ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਣੇ ਪੁਕਾਰ। ਕਦੇ ਨਾ ਕਦੇ ਫਿਰ ਪੁਕਾਰ ਸੁਣੀ ਜਾਏਗੀ ਜ਼ਰੂਰ, ਪਿੱਛੇ ਨਾ ਮੁੜੋ। ਅੱਜ ਸ਼ਰਧਾ ਭਾਵਨਾ ਮਨ ਵਿੱਚ ਲੈ ਕੇ, ਨੌਕਰ ਨਹੀਂ ਨਾਲ ਲਏ, ਨੰਗੇ ਪੈਰੀ ਆਇਆ ਚੱਲ ਕੇ ਚੌਧਰੀ ਤਰਨ ਤਾਰਨ ਸਾਹਿਬ ਦੀ ਧਰਤੀ ਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਚ ਸਾਰੇ ਪਰਿਵਾਰ ਨੂੰ ਲੈ ਕੇ ਆਇਆ। ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ, ਚਰਨਾਂ ਤੇ ਸਿਰ ਰੱਖਿਆ, ਨਮਸਕਾਰ ਕੀਤੀ, ਰੋ ਰੋ ਚਰਨ ਧੋਤੇ, ਸਤਿਗੁਰ ਕਹਿੰਦੇ ਚੌਧਰੀ ਚੌਧਰੀ ਜੀ ਦੱਸੋ, ਚੌਧਰੀ ਆ ਦੱਸ ਬਈ ਕੀ ਇੱਛਾ ਮਨ ਦੀ? ਕਹਿੰਦਾ ਸਤਿਗੁਰੂ ਇੱਛਾ ਇਹ ਵੇ ਵੀ ਇੱਕ ਮੰਗ ਤੇ ਮੰਗੀ ਸੀ ਗੁਪਤ, ਇੱਕ ਮੰਗ ਮੈਂ ਹੁਣ ਮੰਗਣਾ ਆਪ ਜੀ ਦੇ ਚਰਨਾਂ ਚ। ਸਤਿਗੁਰ ਕਹਿੰਦੇ ਦੱਸ, ਧਿਆਨ ਦਿਓ ਗੁਰਮੁਖੋ, ਕਹਿੰਦੇ ਇੱਕ ਮੰਗ ਤੇ ਮੰਗੀ ਸੀ ਗੁਪਤ ਤੇ ਇੱਕ ਮੈਂ ਹੁਣ ਆਪ ਜੀ ਦੇ ਚਰਨਾਂ ਚ ਸੰਗਤ ਵਿੱਚ ਮੰਗਣੀ ਹੈ। ਮਹਾਰਾਜ ਕਹਿੰਦੇ ਨੇ ਮੰਗ ਚੌਧਰੀ ਆ, ਕੀ ਮੰਗਣਾ ਹੈ?